फुरेन में जो बात गुरेन में सत गुरेन में श्री गुरुदेव में
विसर गई सब तात पराई जब ते साध संगत मोह पाई ना कुबेरी नहीं बिगाना सगल संग हमको बनियाई जो प्रभ कीनो सो पल मानियो ए सुमत साधु ते पाई सब मेरा रया पबे के पेख पेख नानक बिकसाई सतगुरु को बल जाइए जित मिलिए परम गत पाइए सुर नर मुन जन लोच दे सो सतगुर दिया बुझाई जियो सत संगत कैसी जानिए जिते को नाम खानिए एको नाम हुकम है नानक सतगुर दिया बुझाई जियो हुकम जिन्हां नु मनाया तिन्हां अंतर शब्द वसाया सईयां से सुहागणी जिन से नाल प्यार जियो जिन पाणे का रस आया तिन विचो परम चुकाया सत संगत में हर हर वसिया मिल संगत हर गुण जान वड्डे पाग सत संगत भाई गुर सत गुर परस भगवान नानक सत गुर ऐसा जानिए जो सब से ले मिलाए जियो सत संगत में नाम हर उपजे जा सत गुर मिले सुभाए मन तन अर्पी आप गवाई चला सतगुर पाए सत बलिहारी गुरु आपने विरह जी हर से ती चित लाए जप मन हर हर नाम तरावेगा जो जो जपे सोई गत पावे जीव तू बैलाद समावेगा कृपा 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 कर हर जियो कर किरणा नाम लगावेगा कर कृपा सतगुर मिलावो मिल सतगुर नाम त्यावेगो जन्म जन्म की ओ में मल लागी मिल सतसंगत मल ले जावेगो जू लोहा तरियो संग काष्ट लग सबद गुरु हर पावेगो संगत संत मिलो सत संगत मिल संगत हर रस आवेगो बिन संगत कर्म करे अभिमानी काट पानी चिक्कड़ पावेगो आवो संत मिलो पाई मिल हर हर नाम भगवान कित विधि क्यों पाये प्रभु अपना मोको करो उपदेश हर दान सत संगत में हर हर हसिया मिल संगत हर गुरु जाहाना वडे पार सत संगत पाई गुरु सत गुरु परस भगवान गुन गावो सब अगम ठाकुर के गुन गाओ रहे जहरान जन नानक को कृपा तारी नाम दियो खिंदान पूरे गुर ते सत संगत उपजे सत गुर बाजो संगत न होई बिन सब दे पार न पाए कोई आठ दस को छी पुरो होयो लकीना
सर गई सब ताक पर आई जब ते साथ संगत मह पाई ना को वैरी ना ही बेकाना सगल संग हमको बनाई जो पग कीनो सो पल मान्यो इस मत साध ते पाई सब में रब रिया प्रभ एक है, एक पेख नानक सतगुर को बल जाइए, हित मिलिए परम गत पाइए, सुर नर मुन जन लोच दे सो सतगुर दिया बुझाई जियो, सत संगत कैसी जानिए जिथे एको नाम रखानिए, एको नाम हुक्म है नानक सतगुर दिया बुझाई जियो, हुक्म जिन्हां नू मनाया सो अंतर उन्हां ने शब्द पाया। ये गुरु नानक देव जी की बाणी है जिस दे विच उन्होंने सत्संग की महिमा स्पष्ट की है। सत्संग की है, इसका जो शाब्दिक अर्थ है ये दो शब्द हैं, सत्संग और सत्संगत, और ये दोनों ही शब्द दो दो लफ्जा के नाल मिलकर बने हैं, सत और संग, यानी कि सत का संग ही सत्संग है। और ये सत की है, इस सृष्टि दे विच जो कुछ भी असी देखते हाँ, चाहे वह गुप्त रूप दे विच है या प्रकट रूप दे विच है, सारी सृष्टि का जो पसारा है यह झूठ नाल संबंध रखता है। झूठ का भाव है कि सब ने खत्म हो जाना है, सब दी विले है, परले महापरले दे विच महाकारण तक दी सारी रचना ने जो है समाप्त हो जाना है। जब सारी सृष्टि झूठी है तो इसका किया गया संग किस तरीके दे नाल सच्चा या सत्संग हो सकता है। तो ये सत्संग दे जो भाव हैं बड़े गहरे और व्यापक अर्थ रखते हैं। अभी हर किसी चीज नूं यानी कि जिथे भी जो भी मनुख अपनी बुद्धि समर्था और पिछले जन्मां च कीते गए कर्मानुसार जो वृत्ति उसकी बनी है उदे अनुसार उस परमात्मा दी लोड़ लड़ रहा है, लभ रहा है, उसनूं उसदे गुण गा रहा है। यानी कि अगर कोई मूर्ति नूं पूज रहा है या पोथी नूं पूज रहा है या होर जड़ चेतन वस्तुआं नूं पूज रहा है या इत्थे तक कि कोई विद्वान एक सच्ची विधि जो उस परमात्मा नूं प्राप्त करन दी है उसदे भी गुण गा रहा है, तो ये सारे दे सारे जड़े ने अपनी अपनी बुद्धि और समर्था अनुसार गाए गए गुण उस ईश्वर दे सत्संग नहीं कहलाते। सत्संग की है, सत किथे है, सत किस नूं कहंदे ने, सत पुरुष सचखंड का मालक सिर्फ ओ ही सच्चा है, क्योंकि ओ इस काल की सीमा तो परे महापरले परले तो अलग है, उसने निश्चित और अटल रहना है, ओ ही सच है। हुण इस सृष्टि दे विच ओ सच किथे है, ओ सच सिर्फ सतगुरु दे अंदर मौजूद है प्रगट रूप दे विच। वैसे तो हुण असी सारे ही कहते हैं परमात्मा जो है जर्रे जर्रे दे विच है, कोई शक नहीं, हर कण दे विच परमात्मा दी ओ ताकत मौजूद है। की जड़ की चेतन किसी नूं भी देख लो, अगर ए समर्था निकल जावे, ए आवाज जो सतपुरुष दी है उदे विचों निकल जाए, ते कोई भी वस्तु चाहे वह चेतन है चाहे जड़ है स्थिर नहीं रह सकती। इन्ने वड्डे वड्डे पर्वत हैं, हिमालय पर्वत है, किस दे सहारे खड़ा है, किसने इस नूं आधार दिता होया, इक्को ही सच ने उस परमात्मा दी आवाज ने। हुण ओ आवाज परमात्मा दी जिहदे अंदर प्रगट है, इहदे विच वी सतगुरु स्पष्ट करदे ने कि जिन्हां ने इस आवाज नूं प्राप्त करके सतपुरुष नूं प्राप्त कर लिया उन्हां नूं असीं संत दी पदवी देंदे हां, संत कहंदे आ, पर उन्हां दे वचन सुन के भी असीं ओ सत दे संग नूं इह संज्ञा सतसंग दी नहीं दे सकदे। क्यों नहीं दे सकदे, उस नूं स्पष्ट करदे ने गुरु साहिब कि जिस तरह इस लोक दे विच इक क्लास दे विच बहुत सारे विद्यार्थी पढ़ करके डिग्री लै करके बाहर निकलते ने कॉलेज तो, पर उन्हां दे विचों किसी एक नूं सरकार जो है एक अपॉइंटमेंट देंदी है जज की कुर्सी ते बिठांदी है, उस वक्त उस जज दे विच उस समर्था आ जाती है, उसकी कलम विच वो ताकत आ जाती है कि वो एक अपराधी नूं चाहे तो फांसी भी दे सकता है, पर उस दे नाल दे निकले हुए वो बाकी दे स्टूडेंट उसके बराबर की क्वालिफिकेशन उन्होंने कोल है, पर उसके बावजूद उन्होंने इतनी भी समर्था नहीं है कि उसकी मर्जी के बगैर उसकी अदालत दे भी शामिल हो सकन, ना ही उसकी कलम में जो ताकत है कि किसी अपराधी नूं फांसी दे की चढ़ाना है कि जेल भी भेज सके। उसे तरीके दे नाल ਇਹ ਸੱਚ ਹੈ। ਪਰਮਾਤਮਾ ਦੀ ਆਵਾਜ਼ ਜੋ ਸਤਿਗੁਰੂ ਜੀ ਦਾ ਸਭ ਸਰੂਪ ਹੈ, ਆਵਾਜ਼ ਸਰੂਪ ਹੈ, ਜੋ ਸਰੂਪ ਹੈ, ਉਹ ਸਿਰਫ ਔਰ ਸਿਰਫ ਸਤਿਗੁਰ ਦੇ ਅੰਦਰ ਪ੍ਰਗਟ ਹੈ। ਉਹਨਾਂ ਨੂੰ ਇਹ ਅਧਿਕਾਰ, ਇਹ ਫਰਮਾਨ ਦਿੱਤਾ ਜਾਂਦਾ ਹੈ ਕਿ ਇਸ ਜਗਤ ਵਿੱਚ ਆ ਕਰਕੇ ਉਹ ਆਪਣਾ ਕਾਰਜ ਕੰਮ ਜੋ ਹੈ ਕਰਨ। ਉਹ ਕੰਮ ਕੀ ਹੈ, ਉਹ ਕਿਹੜਾ ਕੰਮ ਕਰਨ ਆਉਂਦੇ ਨੇ? ਉਹ ਅਧਿਕਾਰੀ ਜੀਵਾਤਮਾ ਜਿਹੜੀਆਂ ਤੜਫ ਰਹੀਆਂ ਹਨ ਆਪਣੇ ਮੂਲ ਵਿੱਚ ਸਮਾਣ ਵਾਸਤੇ, ਉਹਨਾਂ ਨੂੰ ਲੈਣ ਵਾਸਤੇ, ਉਹਨਾਂ ਦੀ ਸਫਾਈ ਕਰਨ ਵਾਸਤੇ, ਉਹਨਾਂ ਦਾ ਜ਼ਰੀਆ ਬਣਨ ਵਾਸਤੇ, ਉਹਨਾਂ ਨੂੰ ਲੈਣ ਲੈ ਸਤਸੰਗ ਪਹੁੰਚਾਉਣ ਵਾਸਤੇ ਉਹ ਆਉਂਦੇ ਹਨ। ਸੋ ਉਹਨਾਂ ਦਾ ਜੋ ਸੰਗ ਹੈ ਸਿਰਫ ਸਤਪੁਰਸ਼ ਦਾ, ਜੋ ਕਿ ਸਤਿਗੁਰੂ ਦੇ ਅੰਦਰ ਪ੍ਰਗਟ ਹੈ, ਉਹੀ ਜੋ ਹੈ ਸੰਗ ਸਤਸੰਗ ਕਹਿਲਾਉਂਦਾ ਹੈ। ਉਸ ਦੇ ਇਲਾਵਾ ਇਸ ਸ੍ਰਿਸ਼ਟੀ ਦੇ ਵਿੱਚ ਜਿਤਨੇ ਵੀ ਗੁਣ ਗਾਏ ਜਾ ਰਹੇ ਨੇ ਉਸ ਪਰਮਾਤਮਾ ਦੇ, ਕਿਸੇ ਵੀ ਰੂਪ ਵਿੱਚ ਗਾਏ ਜਾ ਰਹੇ ਨੇ, ਉਹਨਾਂ ਨੂੰ ਅਸੀਂ ਸਤਸੰਗ ਦਾ ਦਰਜਾ ਨਹੀਂ ਦੇ ਸਕਦੇ। ਹੁਣ ਜਿਹੜੀਆਂ ਜੀਵਾਤਮਾ ਸੱਤ ਦਾ ਸੰਗ ਕਰਦੀਆਂ ਨੇ ਬਾਹਰ ਵੀ ਔਰ ਅੰਦਰ ਵੀ, ਉਹ ਅਕੇਲੀ ਜੋ ਜੀਵਾਤਮਾ ਹੈ ਉਹ ਸਤਸੰਗੀ ਕਹਿਲਾਉਂਦੀ ਹੈ, ਔਰ ਜਿੱਥੇ ਇੱਕ ਤੋਂ ਜ਼ਿਆਦਾ ਜੀਵਾਤਮਾ ਇਕੱਠੀਆਂ ਹੋ ਜਾਂਦੀਆਂ ਨੇ ਉਹਨਾਂ ਨੂੰ ਅਸੀਂ ਸੰਗ ਦਾ ਰੂਪ ਯਾਨੀ ਸਤਸੰਗ ਸਤਸੰਗਤ ਕਹਿੰਦੇ ਹਾਂ। ਹੁਣ ਇੱਥੇ ਅਸੀਂ ਵਿਚਾਰ ਇਹ ਕਰਨਾ ਹੈ ਕਿ ਅਸੀਂ ਸਾਰੇ ਹੀ ਆਪਣੇ ਆਪ ਨੂੰ ਸਤਸੰਗੀ ਕਹਿਲਾਉਣਾ ਪਸੰਦ ਕਰਦੇ ਹਾਂ। ਗੁਰੂ ਸਾਹਿਬਾਂ ਨੇ ਇਸ ਸ਼ਬਦ ਦਾ ਇਸਤੇਮਾਲ ਬਹੁਤ ਘੱਟ ਕੀਤਾ ਹੈ। ਉਸਦੀ ਸਿਰਫ ਇੱਕੋ ਹੀ ਵਜ੍ਹਾ ਹੈ ਕਿ ਅਸੀਂ ਸਹੀ ਮਾਇਨੇ ਦੇ ਵਿੱਚ ਸਤਸੰਗੀ ਹੈ ਹੀ ਨਹੀਂ। ਕਿਉਂਕਿ ਨਾ ਤੇ ਅਸੀਂ ਬਾਹਰ ਦਾ ਸਤਸੰਗ ਕੀਤਾ ਹੈ, ਨਾ ਅੰਦਰ ਦਾ ਸਤਸੰਗ ਕੀਤਾ ਹੈ। ਕਬੀਰ ਜੀ ਨੇ ਆਪਣੀ ਬਾਣੀ ਦੇ ਵਿੱਚ ਬਿਲਕੁਲ ਸਪਸ਼ਟ ਕੀਤਾ ਹੈ ਕਿ ਸਾਕਤ ਦਾ ਸੰਗ ਜੋ ਹੈ ਉਹ ਸਤਸੰਗ ਨਹੀਂ ਕਹਿਲਾ ਸਕਦਾ। ਕਿਸ ਤਰੀਕੇ ਦੇ ਨਾਲ, ਵਾਸਨ ਕਾਰੋ ਪਰਸੀਏ ਤਾਂ ਕੁਛ ਲਾਗੈ ਦਾਗ। ਅਗਰ ਇੱਕ ਕਾਲੇ ਭਾਂਡੇ ਨੂੰ ਸਿਰਫ ਅਸੀਂ ਚੁੱਕ ਕਰਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਰੱਖ ਦਿੰਦੇ ਹਾਂ, ਯਾਨੀ ਕਿ ਇੱਕ ਛਿਣ ਮਾਤਰ ਦਾ ਉਹਦਾ ਸੰਗ ਪ੍ਰੈਕਟੀਕਲ ਰੂਪ ਵਿੱਚ, ਇੱਥੇ ਜੋ ਭਾਵ ਸਮਝਣ ਵਾਲਾ ਹੈ ਇਸ ਤੁਕ ਦੇ ਵਿੱਚ ਉਹ ਕੀ ਹੈ ਕਿ ਅਗਰ ਅਸੀਂ ਇੱਕ ਕਾਲੇ ਭਾਂਡੇ ਦੇ ਕੋਲ ਬੈਠੇ ਹਾਂ, ਯੁਗਾ ਯੁਗ ਬੈਠੇ ਰਹੀਏ, ਸਾਨੂੰ ਉਸਦਾ ਅਸਰ ਨਹੀਂ ਹੁੰਦਾ। ਜਦ ਤੱਕ ਅਸੀਂ ਉਸ ਦੇ ਨਾਲ ਪ੍ਰੈਕਟੀਕਲ ਤੌਰ ਤੇ ਮਿਲਦੇ ਨਹੀਂ ਹਾਂ, ਯਾਨੀ ਕਿ ਹੱਥ ਉਸ ਨੂੰ ਲਗਾਉਂਦੇ ਨਹੀਂ ਹਾਂ, ਤਦ ਤੱਕ ਉਹ ਕਾਲਕ ਸਾਨੂੰ ਨਹੀਂ ਲੱਗਦੀ। ਠੀਕ ਉਸੇ ਤਰੀਕੇ ਦੇ ਨਾਲ ਇਹ ਰੂਹਾਨੀ ਭਾਵ ਜੋ ਹੈ ਸਤਸੰਗ ਨਾਲ ਸੰਬੰਧ ਰੱਖਦਾ ਹੈ। ਅਸੀਂ ਕਹਿ ਤਾਂ ਦਿੰਦੇ ਹਾਂ ਕਿ ਅਸੀਂ ਸਤਿਗੁਰਾਂ ਦੇ ਸਤਸੰਗ ਵਿੱਚ ਜਾ ਰਹੇ ਹਾਂ, ਕੋਈ ਸ਼ੱਕ ਨਹੀਂ, ਸਤ ਪ੍ਰਗਟ ਹੈ, ਅਸੀਂ ਉਸ ਸਤ ਦਾ ਸੰਗ ਵੀ ਕਰ ਰਹੇ ਹਾਂ, ਪਰ ਉਸਦਾ ਅਸੀਂ ਲਾਭ ਅੱਜ ਤੱਕ ਨਹੀਂ ਪ੍ਰਾਪਤ ਕਰ ਸਕਦੇ।
ਕਿਉਂ ਨਹੀਂ?
ਕਿਉਂਕਿ ਅਸੀਂ ਪ੍ਰੈਕਟੀਕਲ ਤੌਰ ਤੇ ਕਦੀ ਉਹ ਸਤ ਨੂੰ ਛੂਹਾ ਨਹੀਂ। ਛੂਹੇ ਦਾ ਭਾਗ ਹੈ ਕਿ ਅਸੀਂ ਸਰੀਰਕ ਤੌਰ ਤੇ ਸਤਿਗੁਰਾਂ ਨੂੰ ਨਹੀਂ ਛੂਹਣਾ। ਸਤਿਗੁਰੂ ਜੋ ਆਪਣੇ ਸੰਗ ਦੇ ਵਿੱਚ ਉਪਦੇਸ਼ ਕਰਦੇ ਨੇ, ਜੋ ਹੁਕਮ ਕਰਦੇ ਨੇ, ਅਗਰ ਅਸੀਂ ਉਸ ਹੁਕਮ ਉੱਪਰ ਚੱਲ ਕਰਕੇ ਆਪਣੀ ਜ਼ਿੰਦਗੀ ਦੇ ਉੱਪਰ ਪ੍ਰੈਕਟੀਕਲ ਤੌਰ ਤੇ ਸਾਰੇ ਤੌਰ ਤਰੀਕੇ ਅਪਣਾ ਲੈਂਦੇ ਹਾਂ, ਜੋ ਸਤਿਗੁਰੂ ਉਪਦੇਸ਼ ਕਰਦੇ ਨੇ ਉਹਨਾਂ ਅਨੁਸਾਰ ਆਪਣੀ ਜ਼ਿੰਦਗੀ ਨੂੰ ਢਾਲ ਲੈਂਦੇ ਹਾਂ, ਉਹਨਾਂ ਅਨੁਸਾਰ ਆਪਣੇ ਰੋਜ਼ਮਰਾ ਦੇ ਕੰਮ ਕਰਦੇ ਹਾਂ, ਔਰ ਆਪਣਾ ਖਿਆਲ ਸਿਰਫ ਔਰ ਸਿਰਫ ਉਸ ਸਤ ਜੋ ਸਤਿਗੁਰੂ ਦੇ ਅੰਦਰ ਪ੍ਰਗਟ ਹੈ ਉਸ ਵੱਲ ਲਗਾ ਕਰਕੇ ਰੱਖਦੇ ਹਾਂ, ਤਾਂ ਹੀ ਜਾ ਕਰਕੇ ਇਸ ਸਤਸੰਗ ਦਾ ਸਾਨੂੰ ਲਾਭ ਪ੍ਰਾਪਤ ਹੁੰਦਾ ਹੈ। ਅੱਜ ਤੱਕ ਸਾਨੂੰ ਕਿਉਂ ਨਹੀਂ ਪ੍ਰਾਪਤ ਹੋਇਆ, ਉਸਦੀ ਸਿਰਫ ਇਹੀ ਵਜ੍ਹਾ ਹੈ ਕਿ ਅਸੀਂ ਮੌਖਿਕ ਰੂਪ ਦੇ ਵਿੱਚ ਸੰਗ ਦੇ ਵਿੱਚ ਸ਼ਾਮਲ ਹੁੰਦੇ ਹਾਂ, ਔਰ ਮੌਖਿਕ ਰੂਪ ਦੇ ਵਿੱਚ ਜਿਤਨੀ ਰਹਿਮਤ ਸਤਿਗੁਰੂ ਸਾਨੂੰ ਬਖਸ਼ਦੇ ਨੇ ਅਸੀਂ ਉਸਦਾ ਕਦੀ ਅੰਦਾਜ਼ ਵੀ ਨਹੀਂ ਲਗਾ ਸਕਦੇ। ਔਰ ਇਸੀ ਭਾਵ ਨੂੰ ਲੈ ਕਰਕੇ ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿ ਸਤਸੰਗ ਦੇ ਦੋ ਹਿੱਸੇ ਹਨ, ਇੱਕ ਬਾਹਰ ਦਾ ਸਤਸੰਗ ਹੈ, ਇੱਕ ਅੰਦਰ ਦਾ ਸਤਸੰਗ ਹੈ। ਹੁਣ ਅੰਦਰ ਦਾ ਸਤਸੰਗ ਜੋ ਹੈ ਸਿਰਫ ਉਹ ਹੀ ਸੱਚਾ ਸਤਸੰਗ ਹੈ। ਕਿਉਂ? ਕਿਉਂਕਿ ਉਸੇ ਨੇ ਸਾਨੂੰ ਪਾਰ ਲੈ ਕਰਕੇ ਜਾਣਾ ਹੈ। ਬਾਹਰ ਦਾ ਸੰਗ ਪੂਰਨ ਸਤਿਗੁਰ ਦਾ ਸੰਗ, ਸੱਚ ਅੰਦਰ ਪ੍ਰਗਟ ਹੈ, ਉਹਨਾਂ ਦਾ ਅਸੀਂ ਸੰਗ ਕਰ ਰਹੇ ਹਾਂ, ਸਤ ਹੋਣ ਦੇ ਬਾਅਦ ਵੀ ਉਹ ਝੂਠਾ ਹੈ, ਅਧੂਰਾ ਹੈ। ਕਿਉਂ? ਕਿਉਂਕਿ ਉਹ ਸਾਨੂੰ ਸੱਚਖੰਡ ਨਹੀਂ ਲਿਜਾ ਸਕਦਾ। ਉਹ ਸਾਨੂੰ ਰਸਤਾ ਦੇ ਸਕਦਾ ਹੈ, ਸਾਡੇ ਕਰਮਾਂ ਤੇ ਬਹੁਤ ਸਾਰੇ ਪਰਦੇ ਪਾ ਸਕਦਾ ਹੈ, ਬਹੁਤ ਸਾਰੇ ਕੱਟ ਸਕਦਾ ਹੈ, ਹੋਰ ਕਈ ਤਰੀਕੇ ਦੇ ਫਾਇਦੇ ਦੇ ਸਕਦਾ ਹੈ, ਪਰ ਮੁਕੰਮਲ ਤੌਰ ਤੇ ਜਦ ਤੱਕ ਜੀਵਾਤਮਾ ਬਾਹਰ ਦਾ ਸੰਗ ਪ੍ਰੈਕਟੀਕਲ ਤੌਰ ਤੇ ਪੂਰਾ ਕਰਕੇ ਅੰਦਰ ਦੀ ਚੜ੍ਹਾਈ ਨਹੀਂ ਕਰਦੀ, ਅੰਦਰ ਦੇ ਸੱਚ ਨੂੰ ਪ੍ਰਾਪਤ ਨਹੀਂ ਕਰਦੀ, ਯਾਨੀ ਕਿ ਜੋ ਸਤਿਗੁਰੂ ਬਾਹਰ ਦੇਹ ਲੈ ਕਰਕੇ ਬੈਠੇ ਨੇ, ਸਾਧ ਸੰਗਤ ਜੀ ਇਹ ਦੇਹ ਸਤਿਗੁਰਾਂ ਨੇ ਵੀ ਇੱਥੇ ਛੱਡ ਜਾਣੀ ਹੈ, ਸ਼ਿਸ਼ੇ ਨੇ ਵੀ ਛੱਡ ਜਾਣੀ ਹੈ, ਦੇਹ ਝੂਠੀ ਹੈ, ਝੂਠੇ ਦਾ ਸੰਗ ਕਰਕੇ ਕਦੇ ਅਸੀਂ ਉਸ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦੇ। ਸੋ ਭਾਵ ਇਹ ਹੈ ਕਿ ਜਦ ਤੱਕ ਅਸੀਂ ਉਹਨਾਂ ਦੇ ਜੋ ਉਪਦੇਸ਼ ਹਨ ਆਪਣੇ ਅੰਤਰ ਦੇ ਵਿੱਚ ਧਾਰਨ ਨਹੀਂ ਕਰਦੇ ਔਰ ਉਹਨਾਂ ਦੇ ਅਨੁਸਾਰ ਜ਼ਿੰਦਗੀ ਨੂੰ ਨਹੀਂ ਢਾਲਦੇ, ਅਸੀਂ ਅੰਦਰ ਦੀ ਪੌੜੀ ਤੇ ਪੈਰ ਨਹੀਂ ਰੱਖ ਸਕਦੇ। ਅਸੀਂ ਕੀ ਕਰਦੇ ਹਾਂ? ਬਾਹਰ ਦਾ ਸੰਗ ਪੂਰਾ ਕੀਤਾ ਨਹੀਂ, ਅੱਖ ਬੰਦ ਕਰਕੇ ਜਪਣ ਲੱਗੇ ਹਾਂ, ਸਾਡੀ ਜ਼ਬਾਨ ਵੀ ਝੂਠੀ ਹੈ। ਅਗਰ ਝੂਠੀ ਜ਼ਬਾਨ ਦੇ ਨਾਲ ਉਹ ਸੱਚੇ ਸ਼ਬਦ ਨੂੰ ਅਸੀਂ ਯਾਦ ਕਰਾਂਗੇ ਤੇ ਕਿਆ ਉਹ ਸੱਚਾ ਪ੍ਰਗਟ ਹੋ ਸਕਦਾ ਹੈ? ਤੁਸੀਂ ਵਿਚਾਰ ਕਰਕੇ ਦੇਖੋ ਸਾਡੀ ਜ਼ੁਬਾਨ ਕਿਤਨੀ ਝੂਠੀ ਹੈ, ਕਿਤਨੀ ਮੈਲੀ ਹੈ, ਕਿਤਨੀ ਗੰਦੀ ਹੈ, ਈਰਖਾ, ਦਵੈਸ਼ਤਾ, ਨਿੰਦਾ ਔਰ ਕੈਸੇ ਕੈਸੇ ਅਵਗੁਣ ਅਸੀਂ ਇਸ ਜ਼ੁਬਾਨ ਦੇ ਨਾਲ ਦਿਨੇ ਰਾਤੀ ਬਿਆਨ ਕਰਨ ਲੱਗੇ ਹੋਏ ਹਾਂ ਔਰ ਕਿਆ ਘੰਟਾ ਦੋ ਘੰਟੇ ਇਸ ਜ਼ੁਬਾਨ ਦੇ ਨਾਲ ਉਸ ਸੱਚੇ ਸ਼ਬਦ ਨੂੰ ਯਾਦ ਕਰਕੇ ਅਸੀਂ ਉਸ ਦੇ ਵਿੱਚੋਂ ਕੁਝ ਹਾਸਲ ਕਰ ਲਵਾਂਗੇ? ਸਿਰਫ ਇਹੀ ਇੱਕ ਕਮੀ ਹੈ, ਇਹੀ ਉਹ ਭਾਵ ਹੈ ਰੂਹਾਨੀਅਤ ਦਾ ਜਿਸ ਨੂੰ ਅਸੀਂ ਅੱਜ ਤੱਕ ਨਹੀਂ ਸਮਝ ਸਕੇ ਔਰ ਇਸ ਨੂੰ ਨਾ ਸਮਝਣ ਦੀ ਵਜ੍ਹਾ ਨਾਲ ਹੀ ਅਸੀਂ ਅੰਤਰ ਦੀ ਪੌੜੀ ਤੇ ਅੱਜ ਤੱਕ ਪੈਰ ਨਹੀਂ ਰੱਖਿਆ ਔਰ ਨਾ ਰੱਖਣ ਕਰਕੇ ਹੀ ਅਸੀਂ ਉਸ ਸੱਚੇ ਸੰਗ ਨੂੰ ਪ੍ਰਾਪਤ ਨਹੀਂ ਕੀਤਾ। ਕਿਉਂ? ਮਨ ਦੀਆਂ ਚਾਲਾਂ ਨੇ, ਮਨ ਦੀਆਂ ਦਲੀਲਾਂ ਨੇ। ਸਤਸੰਗ ਚਲੇ ਜਾਓ, ਅੰਮ੍ਰਿਤ ਛਕ ਲਓ, ਨਾਮ ਲੈ ਲਓ, ਸਤਿਗੁਰਾਂ ਦੇ ਕੋਲ ਬੈਠ ਆਓ, ਕੱਪੜੇ ਖਿੱਚ ਲਓ, ਕੰਮ ਖਤਮ, ਮਜ਼ਬੂਨ ਖਤਮ, ਬੰਦ ਖਲਾਸੀ, ਮੁਕਤੀ ਮਿਲ ਜਾਏਗੀ। ਇਤਨੀ ਆਸਾਨ ਮੁਕਤੀ ਅਗਰ ਹੁੰਦੀ ਤੇ ਸਤਿਗੁਰਾਂ ਨੂੰ ਇਤਨੇ ਉਪਰਾਲੇ ਕਰਨ ਦੀ ਕੀ ਲੋੜ ਸੀ? ਕੁਰਬਾਨੀਆਂ ਦੇਣ ਦੀ ਕੀ ਲੋੜ ਸੀ? ਛੋਟੇ ਛੋਟੇ ਬੱਚੇ ਜਿਹੜੇ ਜਿੰਦੇ ਨੀਆਂ ਚੁਣਾ ਦਿੱਤੇ, ਉਹਨਾਂ ਦੀ ਕੀ ਲੋੜ ਸੀ? ਇਹ ਸਿਰਫ ਇਸ ਕਰਕੇ ਕਿ ਉਸ ਸੱਚ ਨੂੰ ਪ੍ਰਗਟ ਕਰਨ ਵਾਸਤੇ ਉਹਨਾਂ ਨੇ ਆਪਣੀ ਹਸਤੀ ਤੱਕ ਮਿਟਾਤੀ ਔਰ ਅਸੀਂ ਹਾਂ ਕਿ ਆਪਣੀ ਹਸਤੀ ਮਨ ਦੇ ਹੁਕਮ ਪਰ ਵਾਰਨ ਲੱਗੇ ਹਾਂ। ਸਦੀਆਂ ਹੀ ਹੋ ਗਈਆਂ ਮਨ ਦੀਆਂ ਫਰਮਾਇਸ਼ਾਂ ਪੂਰੀਆਂ ਕਰ ਰਹੇ ਹਾਂ ਪਰ ਅੱਜ ਤੱਕ ਕਦੇ ਅਸੀਂ ਸਤਿਗੁਰ ਦੇ ਉਪਦੇਸ਼ ਉਪਰ ਅਮਲ ਨਹੀਂ ਕੀਤਾ, ਕਦੇ ਉਸ ਦੇ ਉਪਰ ਪ੍ਰੈਕਟੀਕਲ ਜਾਮਾ ਨਹੀਂ ਪਹਿਨਾਇਆ ਔਰ ਤਾਂ ਹੀ ਕਰਕੇ ਅਸੀਂ ਬਾਹਰ ਦੇ ਬਾਹਰ ਹੀ ਬੈਠੇ ਹਾਂ। ਪਰ ਮਨ ਨੇ ਇਹ ਸਮਝਾਇਆ ਦੁਆਰੇ ਮੰਦਰ ਹੋ ਆਓ, ਸਤਸੰਗ ਘਰਾਂ ਚ ਹੋ ਆਓ, ਕਥਾ ਕੀਰਤਨ ਸੁਣ ਲਓ, ਸਤਸੰਗ ਸੁਣ ਲਓ, ਤੁਹਾਡੀ ਬੰਦ ਖਲਾਸੀ ਹੋ ਜਾਏਗੀ। ਸੋ ਸਾਧ ਸੰਗਤ ਜੀ, ਇਤਨਾ ਸਸਤਾ ਔਰ ਇਹ ਆਸਾਨ ਮਜ਼ਮੂਨ ਨਹੀਂ ਹੈ। ਬੜੇ ਗਹਿਰੇ ਭਾਵ ਹਨ ਸਤਸੰਗ ਦੇ। ਸਤਿਗੁਰ ਪ੍ਰਗਟ ਹੁੰਦੇ ਨੇ, 16 ਸੂਰਜ ਪਲੱਸ ਜੋ ਸਤਪੁਰਸ਼ ਦੀ ਸਮਰੱਥਾ ਹੈ ਉਹ ਉਹਨਾਂ ਦੇ ਅੰਦਰ ਕੰਮ ਕਰਦੀ ਹੈ। ਇਹਨਾਂ ਨੂੰ ਅਸੀਂ ਕਿਸ ਤਰੀਕੇ ਨਾਲ ਵਿਚਾਰ ਸਕਦੇ ਹਾਂ? ਇੱਕ ਸੂਰਜ, ਸਿਰਫ ਇੱਕ ਸੂਰਜ ਇਸ ਸ੍ਰਿਸ਼ਟੀ ਨੂੰ ਇਹਨਾਂ ਅੱਖਾਂ ਦੇ ਨਾਲ ਜਿੱਥੇ ਤੱਕ ਅਸੀਂ ਦੇਖ ਸਕਦੇ ਹਾਂ ਕੋਈ ਐਸਾ ਕੋਨਾ ਨਹੀਂ ਜਿੱਥੇ ਇੱਕ ਸੂਰਜ ਦੀ ਕਿਰਨ ਵਿਆਪਤ ਨਾ ਹੋਵੇ, ਜਿਹੜੀ ਕਿ ਉਸ ਨੂੰ ਆਧਾਰ ਨਾ ਦੇ ਰਹੀ ਹੋਵੇ, ਆਪਣੀ ਜ਼ਿੰਦਗੀ ਨਾ ਦੇ ਰਹੀ ਹੋਵੇ। ਜਦ ਇੱਕ ਸੂਰਜ ਇਤਨੀ ਵੱਡੀ ਸ੍ਰਿਸ਼ਟੀ ਦੀ ਪਾਲਣਾ ਕਰ ਰਿਹਾ ਹੈ ਤੋ ਇਹ ਸਰੀਰ ਜੋ ਕਿ ਅਸੀਂ ਇਹਨਾਂ ਅੱਖਾਂ ਦੇ ਨਾਲ ਦੇਖਦੇ ਹਾਂ ਸਤਿਗੁਰੂ ਰੂਪ ਦੇ ਵਿੱਚ, ਉਹ ਸਿਰਫ ਸਰੀਰ ਨਹੀਂ ਹੈ, ਉਹਦੇ ਅੰਦਰ 16 ਸੂਰਜ ਔਰ ਉਹ ਸਤਪੁਰਸ਼ ਦੀ ਸਮਰੱਥਾ ਕੰਮ ਕਰ ਰਹੀ ਹੈ। ਇਹ ਜਿਹੜੀਆਂ ਭਾਗਸ਼ਾਲੀ ਜੀਵਾਤਮਾ ਅੰਦਰ ਦੇ ਵਿੱਚ ਜਾਂਦੀਆਂ ਨੇ ਉਹਨਾਂ ਨੂੰ ਮਹਿਸੂਸ ਕੀਤਾ ਹੈ, ਦੇਖਿਆ ਹੈ ਕਿ ਉਹ ਚੜਿਆ ਸੂਰਜ ਕਿਸ ਨੂੰ ਕਹਿੰਦੇ ਨੇ, ਸਤਿਗੁਰੂ ਕਿਸ ਚੀਜ਼ ਦਾ ਨਾਮ ਹੈ, ਕਿਸ ਹਸਤੀ ਦਾ ਨਾਮ ਹੈ ਕਿ ਉਹ ਕਿਰਨ ਕਿਸ ਤਰੀਕੇ ਦੇ ਨਾਲ ਜੜ ਔਰ ਚੇਤਨ ਅਨਗਿਣਤ ਬ੍ਰਹਮੰਡਾਂ ਨੂੰ ਉਸਨੇ ਆਧਾਰ ਦਿੱਤਾ ਹੋਇਆ। ਸਿਰਫ ਉਹੀ ਜੀਵਾਤਮਾ ਇਸ ਨੂੰ ਮਹਿਸੂਸ ਕਰ ਸਕਦੀ ਹੈ। ਸੋ ਰੂਹਾਨੀਅਤ ਦਾ ਜੋ ਮਜ਼ਮੂਨ ਹੈ ਇਹ ਆਤਮਾ ਦਾ ਮਜ਼ਮੂਨ ਹੈ। ਜਦ ਤੱਕ ਇਹ ਆਤਮਾ ਆਪਣੇ ਖਿਆਲ ਨੂੰ ਬਾਹਰੋਂ ਦੀ ਨਿਕਾਲ ਕਰਕੇ ਅੰਤਰ ਦੇ ਵਿੱਚ ਇਕੱਠਾ ਨਹੀਂ ਕਰਦੀ, ਉਸ ਸ਼ਬਦ ਰੂਪ ਨੂੰ ਜੋ ਕਿ ਸਤਿਗੁਰੂ ਬਾਹਰ ਦੇਹ ਲੈ ਕਰਕੇ ਬੈਠੇ ਨੇ, ਪਿੱਛੋਂ ਸ਼ਬਦ ਰੂਪ ਹਨ, ਉਹਦੇ ਵਿੱਚ ਲੀਨ ਨਹੀਂ ਹੋ ਜਾਂਦੀ, ਤਦ ਤੱਕ ਉਹ ਉਹਨਾਂ ਦੀ ਸਮਰੱਥਾ ਨੂੰ ਜਾਣ ਹੀ ਨਹੀਂ ਸਕਦੀ। ਇਸੇ ਕਰਕੇ ਅਸੀਂ ਬਾਹਰੀ ਤੌਰ ਤੇ ਕਹਿ ਦਿੰਦੇ ਹਾਂ ਪਰਮਾਤਮਾ ਹਰ ਜਗ੍ਹਾ ਮੌਜੂਦ ਹੈ, ਸਤਿਗੁਰੂ ਪਰਮਾਤਮਾ ਹੈ, ਪਰ ਸਿਰਫ ਇਹ ਜ਼ੁਬਾਨੀ ਤੌਰ ਤੇ ਹੈ। ਕਦੀ ਪ੍ਰੈਕਟੀਕਲ ਤੌਰ ਤੇ ਅਸੀਂ ਇਸਦੇ ਉੱਪਰ ਯਕੀਨ ਨਹੀਂ ਕੀਤਾ। ਅਸੀਂ ਲੜਨ ਨੂੰ ਤਿਆਰ ਹੋ ਜਾਵਾਂਗੇ ਕਿ ਅਸੀਂ ਆਪਣੇ ਸਤਿਗੁਰ ਤੇ ਵਾਰ ਹੀ ਜਾਂਦੇ ਹਾਂ, ਸਾਨੂੰ ਆਪਣੇ ਸਤਿਗੁਰ ਤੇ ਯਕੀਨ ਹੈ। ਸਤਸੰਗ ਜੀ, ਗੁਰੂ ਸਾਹਿਬ ਸਵਾਲ ਕਰਦੇ ਨੇ ਕਿ ਅਗਰ ਤੁਹਾਨੂੰ ਇਤਨਾ ਹੀ ਯਕੀਨ ਹੈ ਤੇ ਅੱਜ ਤੱਕ ਤੁਸੀਂ ਉਹਨਾਂ ਨੂੰ ਅੰਤਰ ਦੇ ਵਿੱਚ ਪ੍ਰਾਪਤ ਕਿਉਂ ਨਹੀਂ ਕਰ ਲਿਆ? ਕਿਆ ਉਹ ਤੁਹਾਡੇ ਤੋਂ ਬਾਹਰ ਬੈਠੇ ਨੇ? ਕਿਆ ਤੁਹਾਡੇ ਤੋਂ ਦੂਰ ਨੇ? ਕਿਆ ਤੁਹਾਡਾ ਜੋ ਮਨੁੱਖਾ ਜਨਮ ਹੈ ਇਹ ਕਿਸ ਦੀ ਰਹਿਮਤ ਨਾਲ ਮਿਲਿਆ ਹੈ? ਕਿਆ ਹਵਾ ਚ ਸਾਨੂੰ ਪ੍ਰਾਪਤ ਹੋ ਗਿਆ ਹੈ? ਇਹ ਉਸਦੀ ਰਹਿਮਤ ਹੈ, ਉਸਦੀ ਦਇਆ ਹੈ। ਇਤਨੀ ਬਖਸ਼ਿਸ਼ ਕਰਨ ਦੇ ਬਾਅਦ ਵੀ ਅਸੀਂ ਉਸ ਨੂੰ ਭੁੱਲੀ ਬੈਠੇ ਹਾਂ। ਸਿਰਫ ਇਸ ਜਗਤ ਦੇ ਨਾਲ ਸਾਨੂੰ ਪਿਆਰ ਹੈ, ਇਸ ਜਗਤ ਦੀਆਂ ਰੀਤਾਂ ਦੇ ਨਾਲ ਸਾਨੂੰ ਪਿਆਰ ਹੈ। ਘੰਟਾ ਦੋ ਘੰਟੇ ਅਸੀਂ ਗੁਰਦੁਆਰੇ ਮੰਦਰ ਸਤਸੰਗ ਘਰਾਂ ਜਾਂਦੇ ਹਾਂ, ਜੋ ਵੀ ਸਾਨੂੰ ਉਸ ਵੇਲੇ ਮਹਿਸੂਸ ਹੁੰਦਾ ਹੈ ਉੱਥੇ ਤੱਕ ਹੀ ਸਾਡਾ ਕੁਝ ਪ੍ਰਭਾਵ ਰਹਿੰਦਾ ਹੈ। ਜਿਉਂ ਹੀ ਅਸੀਂ ਉਹਨਾਂ ਤੋਂ ਬਾਹਰ ਨਿਕਲਦੇ ਹਾਂ ਕਾਲ ਦੀ ਲੀਲਾ ਪ੍ਰਗਟ ਹੋ ਜਾਂਦੀ ਹੈ, ਜ਼ਬਾਨ ਆਪਣਾ ਕੰਮ ਕਰਦੀ ਹੈ, ਅੱਖਾਂ ਆਪਣੀਆਂ ਕੰਮ ਕਰਦੀਆਂ ਨੇ, ਕੰਨ ਆਪਣਾ ਕੰਮ ਕਰਨ ਲੱਗ ਜਾਂਦੇ ਨੇ। ਯਾਨੀ ਕਿ ਅਸੀਂ ਉਸ ਸੱਚ ਤੋਂ, ਉਸ ਪਰਮਾਤਮਾ ਦੀ ਆਵਾਜ਼ ਤੋਂ ਇਤਨੇ ਦੂਰ ਹੋ ਜਾਂਦੇ ਹਾਂ ਕਿ ਉਹ ਅੰਤਰ ਦੇ ਵਿੱਚ ਦਿਨ ਰਾਤ ਤੁਨਕਾਰੇ ਦੇ ਰਹੀ ਹੈ। ਸਿਰਫ ਇਤਨਾ ਫਰਕ ਹੈ ਕਿ ਪਲਕ ਝਪਕਦੇ ਹੀ ਅਸੀਂ ਉਸ ਆਵਾਜ਼ ਨੂੰ ਦੇਖ ਸਕਦੇ ਹਾਂ, ਸੁਣ ਸਕਦੇ ਹਾਂ। ਪਰ ਅੱਜ ਤੱਕ ਸਦੀਆਂ ਹੀ ਹੋ ਗਈਆਂ, ਪਤਾ ਨਹੀਂ ਕਿਤਨੀ ਵਾਰੀ 84 ਕੱਟੀ, ਕਿਤਨੇ ਵਾਰੀ ਮਨੁੱਖੇ ਜਨਮ ਵਿੱਚ ਆਏ, ਪਰ ਕਦੇ ਵੀ ਅਸੀਂ ਇਸ ਤੁੱਕ ਨੂੰ ਸਾਰਥਕ ਨਹੀਂ ਕੀਤਾ। ਅੱਜ ਤੱਕ ਅਸੀਂ ਭਰਮ ਦੇ ਵਿੱਚ ਫਸੇ ਬੈਠੇ ਹਾਂ। तो जब तक इस मजमून जो प्रैक्टिकल तौर पर असि नहीं समझांगे असी इस दे रूहानी भाव नहीं जान सकते। तो उस बार जो देह मौजूद होंगी है सतगुरां दी उन्हां दे हर अंग दे विचों इस तरीके दे नाल ओ सूक्ष्म किरणा दी शीतलता निकलती है जड़ी कि इस सारी सृष्टि दे विच जड़ या चेतन जितनिया भी जीवात्मा ने सब नूं शीतलता प्रदान करती है। किस तरीके दे नाल संतां दी वाणी है उहदे विच संदेश दित्ता गया है कि अगर संत ना होवन ते ए जगत जो है जल मरे। जल मरे दा की भाव है कि असी सारिया जीवात्मा अलग अलग यूनिया दे विच आशा तृष्णा काम क्रोध लोभ मोह हंकार और दुनिया भर दे विषय विकारा दे विच दिन रात ऐसी भयानक अग विषय विकारा दी जल रही है। असी झुलस रहे हां, हर पल झुलस रहे हां और इस झुलसन तो सिर्फ और सिर्फ पूर्ण सतगुरु जदों इस जगत विच अवतार लै करके आंदे ने ते उहनां दे अंगां दे विचों जो सचखंड दीआं सूक्ष्म किरणां निकलदीआं ने ओह इस सारे जगत नूं आधार भी दिंदीआं ने और शीतलता भी प्रदान करदीआं ने। जिस तरह एक सूरज अगर एक दिन भी ना निकले सृष्टि खत्म हो जाती है, उसे तरीके नाल याद रखना जिस दिन सत इस सृष्टि चो निकल जाएगा यानी के सतगुरु इस सृष्टि दे विच नहीं होणगे ते परले आ जाएगी और ये परले महापरले दा रूप लै करके सचखंड दे नीचे तक दी सारी रचना जड़ी है खत्म हो जाएगी। सो कदी भी संत जो ने इस सृष्टि चो अलग नहीं ने, ये सतपुरुष की अपनी ताकत है अपनी समर्था है। सतगुरु कई बार उपदेश करते ने कि असी कदी उसकी रहमत नू समझ ही नहीं सके जान ही नहीं सके। तो ये सोलह आने सच है कि अज तक सानू ये सूक्ष्म किरणा नजर नहीं आईया। असी अखा बंद करके सतगुरु दे कोल जांदे हां, जदों ओह सामने दर्शन देण वास्ते आंदे ने ते असी उस वेले अखा बंद करके नींद दे विच व्याप्त हो जांदे हां। ते किस तरीके दे नाल असी उस सत नू जान सकदे हां, उस नू जानन दा सिर्फ और सिर्फ इको ही उपाय और इको ही तरीका है जो पूरन सतगुरु अपने सतसंग दे विच हुक्म करदे ने ओही तरीके नू अपना करके और ओ तरीका अलग अलग युगां दे विच अलग अलग तरीके लै करके आंदा है। क्यों? क्योंकि जिथे उम्र लंबी हुंदी है उथे ही काल दा प्रभाव भी उहदे हिसाब नाल हुंदा है। पुराना काल दा हिसाब घट सी, अज काल दा प्रभाव बहुत ज्यादा है, उमरां बहुत छोटियां ने। उसे अनुसार जो सतगुरु ने तौर तरीके इतने सीधे और आसान दे दिंदे ने कि सानू किसी योग दे विच भ्रमण करन दी लोड़ नहीं, किसी तप दे विच जाण दी लोड़ नहीं, किसी कर्म कांड करन दी लोड़ नहीं। बड़े ही सस्ते और आसान उपाय सतगुरु दिंदे ने कि इस जगत नू ए जगत झूठा है, ए जगत झूठे नू भुलो, ए शरीर झूठा है शरीर नू भुलो, अपनी लिव अपनी आत्मा समेटो और उसी सत दी तरफ लोड़ो उहदे नाल जुड़ो ता ही जा करके असी उस परमात्मा नू प्राप्त कर सकते हैं। प्राप्त करके ही असी आवागमन तो मुक्ति प्राप्त कर पावांगे। सो ए भाव जो है हर युग दे विच संत जो ने समय अनुसार दिंदे ने और असी की है कि सतगुरु चोला छड जांदे ने जेड़े उहनां दे नजदीकी हुंदे ने। बाकी संगत तां वैसे ही डरती रहिंदी है कि पता नहीं सतगुरु साडे तों नाराज ना हो जाण ते ओह अपने मन दे हुक्म विच मतबर अनुसार जो भी उपदेश करदे ने ना सतगुरां दा दे दिंदे ने पर उहनां दी अपनी मत काम कर रही हुंदी है और जगत दे विच ऐसे ऐसे कर्म कांड चल पैंदे ने कि असी उहनां संतां दी बाणी दे जो रूहानी भाव ने उहनां नूं किसी ना किसी मत या धर्म दी बड़ी वड्डी और उच्ची दवार बना करके उहनां दीआं नीहां दे विच उहनां नूं दफन कर दिंदे आ। विचार करके देखो जड़े संतां ने जो समाधियां बनांदे ने या होर दूसरे तरीके दीआं निर्जीव वस्तुआं नूं पूजा करदे ने उहनां दे खिलाफ उहनां नूं सच दा हुक्म दे करके जागृत किया और अज असी नजर मार कर देखिए कि उन्हां दीआं ही कबरां बनिया हुईआं ने, उन्हां दी कबरां नूं ही उन्हां दे शागिर्द और उन्हां दे चलाए गए मत या धर्म उन्हां नूं पूजन लगे ने। नहीं बनाई उन्हें बनाई ओ कहेगा मैं नहीं किसी होर ने बनाई है। साध संगत जी किसी ने आसमान तो आ करके नहीं बनाई, सारियां चालां इस मन दीआं ने और मन किथे दूर थोड़ी गया है। इतिहास अपने आप नूं दोहरांदा है, बार बार दोहरांदा है। जो गल्लां बीत गईयां और फिर प्रगट हो रही ने एक दो तीन करके साडे सामने आ रही ने और असी मनमुख हो करके मन दे हुक्म विच आ करके ओ सच नू भुल जाने आ। इत्थे तक कि असी वाणी नू ही बदलन की कोशिश कर देंदे हां। इत्थे गुरु साहिबान स्पष्ट करदे ने कि सतसंग जो है ये सत दा आधार है और सचखंड तो जो शब्द मिलते ने जो उपदेश मिलते ने ਕੋਈ ਸੰਗਤ ਵਾਸਤੇ ਪੂਰੀ ਸ੍ਰਿਸ਼ਟੀ ਵਾਸਤੇ ਲਾਗੂ ਹੁੰਦੇ ਨੇ। ਹੋਰ ਜਗਤ ਦੇ ਵਿਚ ਜਿੱਥੇ ਅਸੀਂ ਦੇਖਦੇ ਹਾਂ ਕਿ ਉਸ ਪਰਮਾਤਮਾ ਦੇ ਗੁਣ ਆਪਣੀ ਆਪਣੀ ਬੁੱਧੀ ਸਮਰੱਥਾ ਅਨੁਸਾਰ ਗਾਏ ਜਾ ਰਹੇ ਨੇ, ਉੱਥੇ ਕੀ ਹੈ? ਉੱਥੇ ਅਸੀਂ ਪ੍ਰਵਚਨ ਸ਼ਬਦ ਦਾ ਇਸਤੇਮਾਲ ਕਰਦੇ ਹਾਂ। ਪ੍ਰਵਚਨ ਔਰ ਸਤਸੰਗ ਸ਼ਬਦ ਦੇ ਵਿਚ ਦੋਨਾਂ ਦਾ ਵਿਰੋਧ ਹੈ। ਜਿਸ ਤਰ੍ਹਾਂ ਨਾਮ ਔਰ ਹੋਮਾ ਇੱਕ ਜਗ੍ਹਾ ਨਹੀਂ ਰਹਿ ਸਕਦੇ, ਅੰਧਕਾਰ ਔਰ ਸੂਰਜ ਯਾਨੀ ਕਿ ਪ੍ਰਕਾਸ਼ ਇੱਕ ਜਗ੍ਹਾ ਨਹੀਂ ਰਹਿ ਸਕਦੇ, ਉਸੀ ਤਰੀਕੇ ਦੇ ਨਾਲ ਪ੍ਰਵਚਨ ਔਰ ਸਤਸੰਗ ਸ਼ਬਦ ਜੋ ਨੇ ਦੋਨੋਂ ਇੱਕ ਜਗ੍ਹਾ ਇਕੱਠੇ ਨਹੀਂ ਰਹਿ ਸਕਦੇ। ਦੋਨਾਂ ਦਾ ਕੀ ਭਾਵ ਹੈ? ਯਾਨੀ ਕਿ ਜੋ ਪ੍ਰਵਚਨ ਹੈ, ਪ੍ਰਵਚਨ ਦਾ ਆਧਾਰ ਕੀ ਹੈ? ਪ੍ਰਵਚਨ ਦਾ ਆਧਾਰ ਹੈ ਵਿਦਵਤਾ, ਯਾਨੀ ਕਿ ਵਿਦਵਾਨ ਹੋਣਾ, ਵਾਚਕ ਗਿਆਨੀ ਹੋਣਾ। ਬਹੁਤ ਸਾਰੇ ਗ੍ਰੰਥ, ਵੇਦ ਜਾਂ ਹੋਰ ਧਰਮ ਗ੍ਰੰਥਾਂ ਦਾ ਬਹੁਤ ਸਾਰਿਆਂ ਦਾ ਸ਼ਲੋਕਾਂ ਨੂੰ ਰੱਟ ਲੈਣਾ, ਉਹਨਾਂ ਦੇ ਅਰਥ ਹਾਸਲ ਕਰ ਲੈਣੇ ਔਰ ਉਹਨਾਂ ਨੂੰ ਬਹੁਤ ਸਾਰੇ ਜਗਤ ਨੂੰ ਇਕੱਠਾ ਕਰਕੇ ਉਹਨਾਂ ਦੇ ਸਾਹਮਣੇ ਪ੍ਰਗਟ ਕਰਨਾ ਬੜੇ ਬੜੇ ਸੁੰਦਰ ਲਫ਼ਜ਼ਾਂ ਦੇ ਰੂਪ ਦੇ ਵਿੱਚ। ਤਾਂ ਇਸ ਨੂੰ ਅਸੀਂ ਪ੍ਰਵਚਨ ਕਹਿੰਦੇ ਹਾਂ ਔਰ ਇਸ ਦਾ ਆਧਾਰ ਹੈ ਵਿਦਵਤਾ। ਔਰ ਵਿਦਵਤਾ ਦਾ ਆਧਾਰ ਕੀ ਹੈ? ਉਹ ਹੈ ਹਉਮੈ, ਹੰਕਾਰ। ਹੰਕਾਰ ਕੀ ਹੈ? ਇਹ ਮਨ ਦਾ ਇੱਕ ਵਿਕਾਰ ਹੈ ਔਰ ਮਨ ਦੇ ਇਸ ਵਿਕਾਰ ਦੇ ਅਧੀਨ ਕੀਤੇ ਗਏ ਜਿਤਨੇ ਵੀ ਕਰਮ ਨੇ ਉਹ ਸਾਰੇ ਦੇ ਸਾਰੇ ਜੀਵਾਤਮਾ ਨੂੰ 84 ਲੱਖ ਜੂਨ ਦੇ ਵਿੱਚ ਕਰਾਉਂਦੇ ਨੇ। ਯਾਨੀ ਕਿ ਪ੍ਰਵਚਨਾਂ ਦਾ ਆਧਾਰ 84 ਲੱਖ ਜੂਨ ਦਾ ਭ੍ਰਮਣ ਹੈ। ਦੂਸਰੇ ਪਾਸੇ ਸਤਸੰਗ ਹੈ, ਸਤ ਦਾ ਸੰਗ। ਸਤ ਕੀ ਹੈ? ਸਤਪੁਰਸ਼। ਔਰ ਜੋ ਸਤਸੰਗ ਸਤਿਗੁਰੂ ਫਰਮਾਉਂਦੇ ਹਨ ਉਹ ਸਿਰਫ ਔਰ ਸਿਰਫ ਸਤ ਖੰਡ ਤੋਂ ਜੋ ਸ਼ਬਦ ਉਹਨਾਂ ਨੂੰ ਬਖਸ਼ਿਸ਼ ਕੀਤੇ ਜਾਂਦੇ ਨੇ ਉਹੀ ਉਹਨਾਂ ਦੇ ਮੁਖਾਰਬਿੰਦ ਚੋਂ ਉਤਪੰਨ ਹੁੰਦੇ ਨੇ। ਬਾਕੀ ਕੋਈ ਵੀ ਮਤ ਭ੍ਰਮਿਤ ਰਹੇ ਕਿ ਇੱਕ ਲਫ਼ਜ਼ ਵੀ ਉਹਨਾਂ ਦੀ ਮਤ ਅਨੁਸਾਰ ਜਾਂ ਕਿਸੇ ਹੋਰ ਦੀ ਮਤ ਅਨੁਸਾਰ ਉਹਨਾਂ ਦੇ ਮੁੱਖ ਚੋਂ ਉਚਾਰਿਤ ਕੀਤਾ ਜਾ ਸਕਦਾ ਹੈ। ਯਾਨੀ ਕਿ ਉਹ ਐਸੇ ਸ਼ਬਦ ਜਾਂ ਲਫ਼ਜ਼ ਹੁੰਦੇ ਨੇ ਉਹਨਾਂ ਦੇ ਵਿੱਚ ਸੱਚਖੰਡ ਦੀ, ਸਤਪੁਰਸ਼ ਦੀ ਤਾਕਤ ਵਿਆਪਤ ਹੈ। ਔਰ ਜਿਹੜੇ ਮਨ ਨੀਵਾਂ ਕਰਕੇ ਸਤਸੰਗ ਵਿੱਚ ਆਉਂਦੇ ਨੇ, ਮਨ ਨੂੰ ਸਾਫ਼ ਕਰਕੇ, ਆਪਣੀ ਤਖਤੀ ਨੂੰ ਧੋ ਕਰਕੇ, ਬਿਲਕੁਲ ਗੁਰੂ ਨੂੰ ਮੁੱਖ ਰੱਖ ਕਰਕੇ ਸਤ ਦੇ ਵਿੱਚ ਬੈਠਦੇ ਨੇ, ਤਾਂ ਹੀ ਉਸਦਾ ਸਹੀ ਮਨ ਦੇ ਵਿੱਚ ਸੰਗ ਕਰਕੇ ਉਹ ਲਾਭ ਪ੍ਰਾਪਤ ਕਰ ਸਕਦੇ ਨੇ। ਅਗਰ ਅਸੀਂ ਮਨ ਨੂੰ ਮੁੱਖ ਰੱਖ ਕਰਕੇ ਸਤਸੰਗ ਦੇ ਵਿੱਚ ਜਾਵਾਂਗੇ, ਬੈਠਾਂਗੇ, ਬੇਸ਼ੱਕ ਪੂਰਨ ਸਤਿਗੁਰ ਮੌਜੂਦ ਨੇ, ਸਤ ਪ੍ਰਗਟ ਹੈ, ਪਰ ਯਾਦ ਰੱਖਣਾ ਅਸੀਂ ਉਹਨਾਂ ਕੋਲੋਂ ਉਹ ਲਾਭ ਪ੍ਰਾਪਤ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਅਸੀਂ ਅੱਜ ਤੱਕ ਪ੍ਰਾਪਤ ਨਹੀਂ ਕਰ ਸਕੇ, ਪਰ ਕੋਸ਼ਿਸ਼ ਕਰ ਰਹੇ ਹਾਂ। ਇਹ ਕੋਸ਼ਿਸ਼ ਸਾਡੀ ਤਾਂ ਹੀ ਕਾਮਯਾਬ ਹੋਏਗੀ ਕਿ ਅਸੀਂ ਆਪਣੇ ਸਤ ਨੂੰ ਮੁੱਖ ਰੱਖੀਏ, ਗੁਰੂ ਨੂੰ ਮੁੱਖ ਰੱਖੀਏ। ਅਸੀਂ ਹਮੇਸ਼ਾ ਮਨ ਨੂੰ ਮੁੱਖ ਰੱਖਦੇ ਹਾਂ। ਕੋਈ ਸ਼ਬਦਾਂ ਨੂੰ ਗਿਣਨ ਵਾਸਤੇ ਬੈਠਦਾ ਹੈ, ਕੋਈ ਨਾਲ ਬਾਣੀਆਂ ਦੇ ਵਿੱਚ ਲਫ਼ਜ਼ਾਂ ਦੇ ਗੇੜ ਨੂੰ ਰੁਕ ਕੇ ਬੈਠਦਾ ਹੈ ਕਿ ਪਤਾ ਨਹੀਂ ਇਸ ਲਫ਼ਜ਼ ਨੂੰ ਰਾਗ ਦੇ ਵਿੱਚ ਨਹੀਂ ਅਲਾਪਿਆ ਗਿਆ, ਕਿਸ ਤਰੀਕੇ ਦੇ ਨਾਲ ਉਚਾਰਿਤ ਕੀਤਾ ਗਿਆ, ਇਸ ਦੇ ਲਫ਼ਜ਼ ਤੇ ਕਿਸੇ ਸਾਧਸੰਗ ਦੇ ਵਿੱਚ ਇਹ ਅਰਥ ਦਿੱਤੇ ਗਏ ਸੀ, ਇਹਨਾਂ ਨੇ ਤੇ ਇਹ ਅਰਥ ਦਿੱਤੇ ਨੇ। ਸਾਧਸੰਗ ਜੀ, ਇਹ ਸਾਰੇ ਮਨ ਦੇ ਭਰਮ ਨੇ, ਇਹ ਸਾਰੀਆਂ ਮਨ ਦੀਆਂ ਚਾਲਾਂ ਨੇ। ਸਿਰਫ ਇਹ ਹੀ ਚਾਹੁੰਦਾ ਹੈ ਮਨ ਕਿ ਇਹ ਜੀਵਾਤਮਾ ਸੱਤ ਦਾ ਸੰਗ ਨਾ ਕਰ ਸਕੇ, ਸੱਤ ਦੇ ਨਾਲ ਨਾ ਜੁੜ ਸਕੇ। ਯਾਨੀ ਕਿ ਜੋ ਸਤਸੰਗ ਹੈ, ਸੱਤ ਦੇ ਵਿੱਚ, ਇਸ ਸੰਗ ਦੇ ਵਿੱਚ ਸਿਰਫ ਸੱਚਖੰਡ ਤੋਂ ਭਾਵ ਦਿੱਤੇ ਜਾਂਦੇ ਨੇ ਔਰ ਜਿਹੜੇ ਪ੍ਰੈਕਟੀਕਲ ਤੌਰ ਤੇ ਇਹਨਾਂ ਨੂੰ ਅਪਣਾ ਲੈਂਦੇ ਨੇ ਉਹ ਜੀਵਾਤਮਾ ਅੰਦਰ ਦੇ ਵਿੱਚ ਉਹ ਸੱਚ ਦੀ ਆਵਾਜ਼ ਨੂੰ ਪ੍ਰਾਪਤ ਕਰ ਲੈਂਦੀ ਹੈ ਔਰ ਉਹ ਆਵਾਜ਼ ਉਸਨੂੰ ਪੌੜੀ ਦਰ ਪੌੜੀ ਚੜਾਉਂਦੀ ਹੋਈ ਉਸ ਮੁਕਾਮ ਤੇ ਲੈ ਜਾਂਦੀ ਹੈ ਜਿਸ ਨੂੰ ਅਸੀਂ ਸੱਚਖੰਡ, ਨਿਸ਼ਚਲ ਔਰ ਅਵਿਨਾਸ਼ੀ ਕਹਿੰਦੇ ਹਾਂ। ਯਾਨੀ ਕਿ ਸਤਪੁਰਸ਼ ਨੂੰ ਪ੍ਰਾਪਤ ਕਰਕੇ ਉਹ ਜੀਵਾਤਮਾ ਸਦਾ ਲਈ ਅਮਰ ਹੋ ਜਾਂਦੀ ਹੈ, ਆਵਾਗਮਨ ਤੋਂ ਮੁਕਤ ਹੋ ਜਾਂਦੀ ਹੈ। ਤੋ ਹੁਣ ਵਿਚਾਰ ਕਰ ਲਓ ਕਿ ਸਤਸੰਗ ਦਾ ਕੀ ਅਰਥ ਹੈ ਔਰ ਪ੍ਰਵਚਨ ਦਾ ਕੀ। ਯਾਨੀ ਕਿ ਇੱਕ ਪਾਸੇ ਕਾਲ ਹੈ, ਇੱਕ ਪਾਸੇ ਸਤਪੁਰਸ਼ ਹੈ ਔਰ ਅਸੀਂ ਮਨ ਦੀ ਚਾਲ ਦੇ ਵਿੱਚ ਆ ਜਾਂਦੇ ਹਾਂ ਕੁਛ ਨਿੱਜੀ ਸਵਾਰਥਾਂ ਲਈ ਜਾਂ ਮਾਨ ਸਨਮਾਨ ਲਈ ਅਸੀਂ ਬਾਣੀ ਨੂੰ ਬਦਲਣ ਤੱਕ ਦੀ ਕੋਸ਼ਿਸ਼ ਕਰ ਲੈਂਦੇ ਹਾਂ। ਪਰ ਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਜੋ ਇਸ ਉਪਕਰਮ ਨੂੰ ਚਲਾ ਰਿਹਾ ਹੈ ਉਸ ਦੇ ਪਿੱਛੇ ਕਿਸ ਦਾ ਹੁਕਮ ਚੱਲ ਰਿਹਾ ਹੈ। ਸੱਚਖੰਡ ਦਾ ਹੁਕਮ ਇਸ ਵਕਤ ਇਸ ਜਗ੍ਹਾ ਚੱਲ ਰਿਹਾ ਹੈ ਤੇ ਸਾਨੂੰ ਉਸ ਹੁਕਮ ਦੀ ਕਦਰ ਕਰਨੀ ਚਾਹੀਦੀ, ਉਸ ਦੇ ਉੱਪਰ ਯਕੀਨ ਕਰਨਾ ਚਾਹੀਦਾ। ਕਦਰ ਤਾਂ ਹੀ ਹੈ ਜੇ ਅਸੀਂ ਯਕੀਨ ਕਰਕੇ ਇਸ ਦੇ ਉੱਪਰ ਅਮਲੀ ਜਾਮਾ ਪਹਿਨਾਈਏ। ਕਿੱਥੇ ਕੀ ਅਰਥ ਦਿੱਤੇ ਗਏ, ਇਸ ਭਰਮ ਦੇ ਵਿੱਚ ਫਸਣ ਦਾ ਕੋਈ ਫਾਇਦਾ ਨਹੀਂ। ਜਿਸ ਲਈ ਸਰਕਾਰ ਆਉਂਦੀ ਹੈ ਉਹ ਆਪਣੇ ਨਿਯਮ ਸਮੇਂ ਅਨੁਸਾਰ ਲੈ ਕਰਕੇ ਆਉਂਦੀ ਹੈ। ਅੰਦਰ ਦਾ ਤੱਤ ਇੱਕੋ ਹੀ ਰਹਿੰਦਾ ਹੈ, ਅੰਦਰ ਦੀ ਵਿਧੀ ਇੱਕੋ ਹੀ ਹੈ। ਉਹ ਪਰਮਾਤਮਾ ਸ਼ਬਦ ਰੂਪ ਹੈ, ਨਾਮ ਰੂਪ ਹੈ ਔਰ ਉਹ ਕੀ ਹੈ, ਉਹਦੇ ਵਿੱਚ ਇੱਕ ਰੋਸ਼ਨੀ ਹੈ ਔਰ ਇੱਕ ਧੀਮੀ ਔਰ ਬਹੁਤ ਹੀ ਮਧੁਰ ਆਵਾਜ਼ ਹੈ, ਉਹ ਇੱਕੋ ਹੀ ਹੈ। ਪਰ ਬਾਹਰ ਦਾ ਜੋ ਅਡੰਬਰ ਹੈ ਉਹ ਸਮੇਂ ਅਨੁਸਾਰ ਜੋ ਸਤਿਗੁਰੂ ਪ੍ਰਗਟ ਹੁੰਦੇ ਨੇ, ਜੋ ਜੀਵਾਤਮਾ ਵਾਸਤੇ ਲਾਭਕਾਰੀ ਹੈ ਉਹ ਹੀ ਉਸਨੂੰ ਦਿੱਤਾ ਜਾਂਦਾ ਹੈ। ਸਤਿਗੁਰੂ ਆ ਕੇ ਬਹੁਤ ਸਾਰੇ ਸਵਾਲ ਕੀਤੇ ਜਾਂਦੇ ਨੇ ਤੇ ਸਤਿਗੁਰੂ ਇਹੀ ਉਪਦੇਸ਼ ਕਰਦੇ ਨੇ ਕਿ ਸਾਰੇ ਮਰੀਜ਼ਾਂ ਨੂੰ ਇੱਕੋ ਹੀ ਦਵਾਈ ਨਹੀਂ ਦਿੱਤੀ ਜਾ ਸਕਦੀ। ਜੈਸਾ ਜੈਸਾ ਮਰਜ਼ ਹੁੰਦਾ ਹੈ ਵੈਸੀ ਵੈਸੀ ਹੀ ਦਵਾਈ, ਇੱਕ ਪੂਰਨ ਔਰ ਜਾਣਕਾਰ ਜੋ ਵੈਦ ਹੁੰਦਾ ਹੈ ਉਹਦੇ ਮਰਜ਼ ਅਨੁਸਾਰ ਹੀ ਉਸਨੂੰ ਦਵਾਈ ਦਿੰਦਾ ਹੈ। ਸੋ ਸਤਿਗੁਰੂ ਜਿਹੜੇ ਨੇ ਇਹ ਪੂਰਨ ਵੈਦ ਨੇ, और जो समय चल रहा हुंदा है उस समय अनुसार ही वो दवाई जो है उन्होंने जीवात्मा दिती जाती है जिन्हों जीवात्मा लैण वास्ते वो इस जगत दे विच अवतार लैंदे ने और सिर्फ अवतार ही नहीं लैंदे अपने आप नू मिटा करके एक मिसाल कायम कर देंदे ने कि तुसी भी अगर उस सच नू प्राप्त करना चाहते हो तो एक मिसाल बनो ऐसी मिसाल बनो कि अपनी हस्ती अपने सत दे उपर यानी कि गुरु दे उपर वार दियो ता ही जा करके असि इस जीवात्मा नू उस मुकाम ते ले जा सकते हैं उस पुन नू खट सकते हैं जिस पुन नू देण वास्ते जिस दात नू देण वास्ते सतगुरु इस जगत दे विच अवतार लैंदे हन। सो ए जो है सत्संग दे रूहानी भाव ए व्यापक और गहरा अर्थ रखते ने और जब तक असि इन्हां दी गहराई दे विच डुबकी नहीं लगावांगे तद तक असि इन्हां दे ना ते भावां नू समझ पावांगे ना ही अमल करांगे और ना ही असि उस मोती नू प्राप्त कर पावांगे जिस नू प्राप्त करन लई सतगुरां ने ए दात ए चोला ए मनुखा जन्म सानू बख्शिया है। याद रखना ए चोला बार बार नहीं मिलना ये बड़ा कीमती चोला है ये ऐसी कीमत है कि देवी देवते और पूरे ब्रह्मांड की कीमत भी अगर चुका दी जाए तो यह चोला प्राप्त नहीं हो सकता पर सानू इसकी खबर नहीं है असी मन दिया दलीलों के विच अपनी हस्ती मिटाने लगे हुए हैं। बाणी के विच भी गुरु साहबान ने यह सारे जितने भी शब्द गुरु साहबान ने प्रगट किए हैं कोई भाव जो है बाणी लै करके आती है उन भावों के विच बहुत ही गहराई होंगी है असी बाहरी अर्थ कढ़ के संतां दी बाणी नू मत या धर्म विच कैद करके बहुत ही दूर हो जांदे आ और उहदे नाल ही इह बेड़ियां असी अपने पैर दे विच भी पा लैंदे आ अपने हत्थां पैरां च भी ताले लगा लैंदे आ क्यों कि असी ते इस मत नू मनदे हां इस धर्म नू मनदे हां उहदे विचों निकलना चाहुंदे ही नहीं। सतसंगत जी जदों असी अपनी कैद चों बाहर निकलना ही नहीं चाहुंदे गुरु साहिब उपदेश करदे ने कि जेलर की करे जेलर ने ते दरवाजे दा ताला लगा सी उह चाबी लगा करके खोल दित्ता हुण अंदर जो कैदी ने और रंग तमाशे साध संगत जी ऐसे मस्त होए ने उन्हां नू पता ही नहीं कि दरवाजा खुल्या असीं दौड़ जाइए आजादी दा रस्ता खुल्ला। सो सतसंग दे विच सतगुरु आंदे ने इह आजादी देण वास्ते ही आंदे ने और दरवाजा खोल देंदे ने यकीन करके जान लो इह दरवाजा खोलदे ने पर असीं ऐसे मत भ्रम च बैठे हुंदे आ कि असीं कहिंदे आ कि अंदर दा दरवाजा नहीं खुल्या। साध संगत जी बाहर दा दरवाजा ते असीं अज तक खोल नहीं सके बाहर दे ते कुंडे असीं जगत दी तरफ मारे हुए ने आशा त्रिश्णा और कई तरीके दियां कामना लै करके तिया पुत्र जमीन सरदार मां प्यो भैन भरा नूं पूजन लगे हुए आ ये ताले नहीं लगे हुए ये ताले असीं खोले नहीं और सतगुरां कोल असीं कहिंदे आ कि अंदर दा ताला नहीं खोलिया उन्हां दे प्रगट होण दे नाल ही ये ताले सारे खुल जांदे ने पर कैदी की ने कि ओह रंग तमाशा की है जगत तमाशा है। बाणी पढ़ करके देख लो सारे संतां ने सच्चाई नूं प्रगट कीता है कि यह जगत भी जो भी तुसी अखां नाल देख रहे हो गुप्त या प्रगट रूप विच यह सब झूठ है यह सब तमाशा है काल दा कोई दोष नहीं हैगा काल सिर्फ अपनी ड्यूटी दे रहा की ड्यूटी है उसकी ड्यूटी है कि जीवात्मा नूं भरमा करके रखना है और उसने अपना करिंदा मन जो है हर जीवात्मा दे नाल बिठा दिता है उसका काम ही है जीवात्मा नूं भरमाना वह भरमा रहा है। तो सतगुरु आंदे ने किस वास्ते आंदे ने जीवात्मा नूं चेताण वास्ते होशियार करन वास्ते वह आंदे ने वह अपना काम करदे ने असी उन्हां दे तरफ ध्यान नहीं देंदे पर उस तमाशे की तरफ जो प्रमाण वाला है उसकी तरफ असी ध्यान देंदे आ। पिता कहंदा है बेटा बस ने निकल जाना है चल जल्दी घर चलिए रात हो रही है पर पुत्र ऐसा है कि वह तमाशे दे विच मस्त है कहंदा पिता जी थोड़ी देर ठहर जाओ उसका नतीजा की हुंदा है कि यह जन्म ही निकल जाता यानी कि वह बस जड़ी की लैन आई सी उसके घर उन्हें पहुंचाना सीगा वह बस ही निकल जाती है अगे फिर अंधेरा ही अंधेरा है वह बस स्टॉप ते बैठे ने कोई उन्हां दी पुछ करन वाला नहीं डाकू लुटेरे आ जाते ने लुट करके लै जाते ने यही लीला इस जगत विच रची हुई है कि सतपुरुष आंदे ने बस लै करके आंदे ने सच का हुक्का देंदे ने हक का नारा लांदे ने असी की हां कि असी तमाशे दे भरमे हुए हां असी चाहते ही नहीं कि उस अपने घर जाइए सानू सोझ ही नहीं इस चीज की गुरु साहब बार बार इस बाणी दे राइए यही चेताते ने कि भाई उठो इस जगत की तरफों सोवो और परमात्मा की तरफों जागो और असी की है कि परमात्मा की तरफों सुते हां जगत की तरफों जाग रहे हां सदियां ही हुई हां परमात्मा कोई दूर बैठा है अंदर बैठा है पलक झपकदा ही हाजिर है पर असी उहदी तरफों पिठ कीती है असी सुहागण कित्थों हो जावांगे जब तक असी अपने पति नाल प्रेम नहीं करांगे एक मेख नहीं हो जावांगे असी सुहागण हो ही नहीं सकते। सो यही वजह है कि असी अज तक ਮਨੁੱਖਾ ਜਨਮ ਲੈਣ ਦੇ ਬਾਵਜੂਦ ਵੀ ਅਧੂਰੇ ਬੈਠੇ ਹਨ। ਬਾਣੀ ਵੀ ਇਹੀ ਉਪਦੇਸ਼ ਕਰਦੀ ਹੈ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਥ ਸੰਗਤ ਮੋਹਿ ਪਾਈ। ਹੁਣ ਇਹ ਤਾਤ ਕੀ ਹੈ? ਈਰਸ਼ਾ ਹੈ। ਅਸੀਂ ਇਸ ਜਗਤ ਦੇ ਨਾਲ ਮਨ ਕਰਕੇ ਜੁੜੇ ਹੋਏ ਹਾਂ, ਔਰ ਜਦ ਤੱਕ ਅਸੀਂ ਮਨ ਦੀ ਇਸ ਈਰਖਾ ਦੇ ਅਧੀਨ ਹਾਂ, ਈਰਸ਼ਾ ਮਨ ਦਾ ਇੱਕ ਵਿਕਾਰ ਹੈ, ਇਨ ਵਿਕਾਰਾਂ ਦੇ ਅਧੀਨ ਕੀਤੇ ਗਏ ਸਾਰੇ ਕਰਮ ਜੋ ਨੇ ਆਵਾਗਮਨ ਚ ਲੈ ਕਰਕੇ ਆਉਂਦੇ ਨੇ, ਔਰ ਤਦ ਤੱਕ ਅਸੀਂ ਇਹਨਾਂ ਦੇ ਵਿੱਚੋਂ ਨਹੀਂ ਨਿਕਲਦੇ, ਅਸੀਂ ਉਸ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦੇ। ਇਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਸਾਧ ਕੌਣ ਹੈ? ਸਾਧ ਹੈ ਸਤਿਗੁਰੂ। ਉਹ ਆਉਂਦੇ ਕਿਸ ਵਾਸਤੇ ਨੇ? ਇਹਨਾਂ ਜੀਵਾਤਮਾ ਨੂੰ, ਇਹਨਾਂ ਤੜਫਦੀਆਂ ਜੀਵਾਤਮਾ ਨੂੰ ਜਿਹੜੀਆਂ ਇਸ ਜਗਤ ਦੇ ਵਿੱਚ ਤਪਸ਼ ਮਹਿਸੂਸ ਕਰ ਰਹੀਆਂ ਨੇ, ਜਿਹਨਾਂ ਨੂੰ ਇਸ ਜਗਤ ਦੇ ਵਿੱਚ ਬੜਾ ਆਨੰਦ ਆ ਰਿਹਾ ਹੈ, ਜਿਹੜੇ ਆਨੰਦ ਲੈ ਕਰਕੇ ਅਸੀਂ ਇਸ ਸਤਸੰਗ ਚ ਬੈਠੇ ਹਾਂ, ਇੱਥੋਂ ਉੱਠ ਕੇ ਬਾਅਦ ਫਿਰ ਅਸੀਂ ਉਹਨਾਂ ਆਨੰਦਾਂ ਦੇ ਵਿੱਚ ਮਸਤ ਹੋ ਜਾਣਾ ਹੈ। ਤੇ ਸਤਸੰਗ ਜੀ ਉਹਨਾਂ ਵਾਸਤੇ ਸਤਿਗੁਰੂ ਨਹੀਂ ਆਉਂਦੇ, ਸਤਿਗੁਰੂ ਉਹਨਾਂ ਵਾਸਤੇ ਹੀ ਆਉਂਦੇ ਨੇ ਜਿਹੜੇ ਆਪਣੀ ਹਸਤੀ ਮਿਟਾ ਕਰਕੇ ਸਾਰੇ ਸੁੱਖ ਸਾਧਨ ਉਹਨਾਂ ਦੇ ਘਰਾਂ ਵਿੱਚ ਮੌਜੂਦ ਨੇ, ਪਰ ਉਸਦੇ ਬਾਵਜੂਦ ਉਹ ਤੜਫ ਰਹੇ ਨੇ, ਇੱਕ ਤਪਸ਼ ਮਹਿਸੂਸ ਕਰ ਰਹੇ ਨੇ। ਯਾਨੀ ਕਿ ਇਹ ਈਰਖਾ ਕਦੋਂ ਖਤਮ ਹੋਏਗੀ? ਇਹ ਉਦੋਂ ਹੀ ਖਤਮ ਹੋਏਗੀ ਜਦੋਂ ਮੈਂ ਸਤਿਗੁਰੂ ਦੀ ਸ਼ਰਨ ਦੇ ਵਿੱਚ ਆਵਾਂ। ਜਦੋਂ ਤੱਕ ਇਹ ਜੀਵਾਤਮਾ ਉਹਦੀ ਸ਼ਰਨ ਨਹੀਂ ਲੈਂਦੀ ਸਤਿਗੁਰੂ ਦੀ ਤਨ ਮਨ ਧਨ ਵਚਨ ਔਰ ਕਰਮ ਦੇ ਨਾਲ, ਤਦ ਤੱਕ ਉਹ ਵਿਸਰ ਨਹੀਂ ਸਕਦੀ ਇਸ ਜਗਤ ਦੀ ਤਰਫ। ਇਹ ਭਾਵ ਜੋ ਹੈ ਇਸਦਾ ਇਹਦੇ ਵਿੱਚ ਸਪਸ਼ਟ ਕੀਤਾ ਹੈ ਸਤਿਗੁਰੂ ਨੇ ਕਿ ਨਾ ਕੋਈ ਵੈਰੀ ਤੇ ਨਾ ਕੋਈ ਬੇਗਾਨਾ। ਅਸੀਂ ਕਿਸ ਨੂੰ ਕਹਿੰਦੇ ਹਾਂ ਬੇਗਾਨਾ, ਕਿਸ ਨੂੰ ਕਹਿੰਦੇ ਹਾਂ ਕਿ ਕੋਈ ਸਾਡਾ ਵੈਰੀ ਹੈ? ਸਾਰਿਆਂ ਦੇ ਅੰਦਰ ਉਹ ਇੱਕ ਪਰਮਾਤਮਾ ਵਸਿਆ ਹੋਇਆ ਹੈ, ਪਰ ਅਸੀਂ ਕਦੀ ਉਸ ਨੂੰ ਜਾਣ ਨਹੀਂ ਸਕੇ ਅੱਜ ਤੱਕ। ਜ਼ਬਾਨੀ ਤੌਰ ਤੇ ਕਹਿ ਦਿੰਦੇ ਹਾਂ ਕਿ ਸਾਰੀ ਜਗ੍ਹਾ ਉਹ ਪਰਮਾਤਮਾ ਵਸਿਆ ਹੈ, ਪਰ ਵਿਚਾਰ ਕਰਕੇ ਦੇਖੋ ਕਿਆ ਸਾਨੂੰ ਉਸਦਾ ਯਕੀਨ ਹੈ? ਅਗਰ ਸਾਨੂੰ ਉਸਦਾ ਯਕੀਨ ਹੋਵੇ ਕਿ ਸਭ ਜਗ੍ਹਾ ਉਹ ਪਰਮਾਤਮਾ ਹੈ, ਤੇ ਫਿਰ ਅਸੀਂ ਗਲਾ ਕਿਸ ਦਾ ਕੱਟਦੇ ਹਾਂ? ਜੇਬ ਕਿਸ ਦੇ ਹਲਕੇ ਕਰਦੇ ਹਾਂ? ਈਰਖਾ ਕਿਹਦੇ ਨਾਲ ਕਰਦੇ ਹਾਂ? ਨਿੰਦਿਆ ਕਿਸ ਦੀ ਕਰਨ ਲੱਗੇ ਹੋਏ ਆ? ਇਹ ਸਭ ਇਸੀ ਕਰਕੇ ਕਰ ਰਹੇ ਹਾਂ ਕਿਉਂਕਿ ਸਾਨੂੰ ਅੱਜ ਤੱਕ ਇਹ ਯਕੀਨ ਨਹੀਂ ਹੈ ਕਿ ਸਭ ਦੇ ਅੰਦਰ ਕਿਆ ਜੜ, ਕਿਆ ਚੇਤਨ, ਕਿਆ ਨਿਚਲੀ ਜੂਨਾ ਔਰ ਕਿਆ ਉਤਲੀ ਜੂਨਾ, ਇਹ ਸਭ ਭੋਗੀ ਜੂਨਾ ਨੇ। ਸਭ ਦੇ ਅੰਦਰ ਉਹ ਇੱਕ ਪਰਮਾਤਮਾ ਦੀ ਆਵਾਜ਼ ਔਰ ਪ੍ਰਕਾਸ਼ ਕੰਮ ਕਰ ਰਿਹਾ ਹੈ, ਇਸਦਾ ਸਾਨੂੰ ਯਕੀਨ ਨਹੀਂ। ਅਗਰ ਯਕੀਨ ਹੋਵੇ ਤੇ ਅਸੀਂ ਆਪਣੇ ਆਪ ਹੀ ਜਗਤ ਦੀ ਤਰਫੋਂ ਅੱਖਾਂ ਬੰਦ ਕਰ ਲਾਂਗੇ, ਇਹ ਸਾਰੀ ਤਾਤ ਵਿਸਰ ਜਾਏਗੀ ਔਰ ਉਸ ਪਰਮਾਤਮਾ ਨੂੰ ਅਸੀਂ ਪ੍ਰਾਪਤ ਕਰ ਲਵਾਂਗੇ। ਉਸਦੇ ਬਾਅਦ ਸਤਿਗੁਰੂ ਉਪਦੇਸ਼ ਕਰਦੇ ਨੇ ਕਿ ਇਹ ਜੀਵਾਤਮਾ ਜਿਹੜੀ ਅੰਤਰ ਦੇ ਵਿੱਚ ਉਸ ਸੱਚ ਨੂੰ ਯਾਨੀ ਕਿ ਪ੍ਰਕਾਸ਼ ਔਰ ਆਵਾਜ਼ ਨੂੰ ਪ੍ਰਾਪਤ ਕਰ ਲੈਂਦੀ ਹੈ, ਉਸੀ ਵੇਲੇ ਉਸਨੂੰ ਇਹ ਯਕੀਨ ਆਉਂਦਾ ਹੈ ਕਿ ਇਸ ਸ੍ਰਿਸ਼ਟੀ ਦੇ ਵਿੱਚ ਜੜ ਔਰ ਚੇਤਨ ਦੇ ਵਿੱਚ ਉਹ ਆਵਾਜ਼ ਪ੍ਰਕਾਸ਼ ਦੇ ਵਿੱਚ ਕੰਮ ਕਰ ਰਹੀ ਹੈ। ਤਾਂ ਹੀ ਜਾ ਕਰਕੇ ਜਿਸਲੇ ਉਹ ਬਾਹਰ ਦੇਖਦੀ ਹੈ ਇਸ ਚੋਲੇ ਦੇ ਵਿੱਚ ਵਾਪਸ ਆਉਂਦੀ ਹੈ, ਯਾਨੀ ਕਿ ਜਦੋਂ ਅੰਦਰ ਜਾਂਦੀ ਹੈ ਇਹ ਚੋਲਾ ਉਹਦਾ ਇੱਥੇ ਹੀ ਰਹਿੰਦਾ ਹੈ, ਜਿੰਦੇ ਜੀ ਮਰਨ ਦਾ ਮਜਬੂਰ ਹੈ। ਇਹ ਸੁਰਤ ਜਦੋਂ ਸਿਮਟਦੀ ਹੈ ਅੰਤਰ ਦੇ ਵਿੱਚ, ਖਿਆਲ ਪੱਕਾ ਕਰਦੀ ਹੈ ਉਸ ਪਰਮਾਤਮਾ ਦੀ ਆਵਾਜ਼ ਦੇ ਵਿੱਚ, ਤਾਂ ਹੀ ਜਾ ਕਰਕੇ ਉਸਨੂੰ ਇਹ ਭੇਦ ਪਤਾ ਚੱਲਦਾ, ਯਾਨੀ ਕਿ ਉਹ ਤਿਰਕਾਲ ਦਰਸ਼ੀ ਹੋ ਜਾਂਦੀ ਹੈ। ਤਿਰਕਾਲ ਦਰਸ਼ੀ ਦਾ ਭਾਵ ਇਹ ਹੈ ਕਿ ਜਿਸ ਲਈ ਉਹ ਨਜ਼ਰ ਮਾਰਦੀ ਹੈ ਅੰਦਰ ਉਸ ਮੁਕਾਮ ਤੇ ਪਹੁੰਚ ਕਰਕੇ, ਉਸ ਨੂੰ ਨਿਚਲੇ ਮੰਡਲਾਂ ਦੇ ਵਿੱਚ ਜੋ ਕੁਛ ਵੀ ਹੋ ਚੁੱਕਾ ਹੈ, ਜੋ ਹੋ ਰਿਹਾ ਹੈ ਔਰ ਜੋ ਕੁਛ ਹੋਣਾ ਹੈ ਉਸ ਨੂੰ ਪਤਾ ਲੱਗ ਜਾਂਦਾ ਹੈ। ਔਰ ਜਿਸਲੇ ਉੱਪਰ ਨਜ਼ਰ ਮਾਰਦੀ ਹੈ ਉੱਪਰ ਦੇ ਮੰਡਲ ਜੋ ਹੈ ਉਹਦੇ ਕੋਲੋਂ ਛੁਪੇ ਨਹੀਂ ਰਹਿੰਦੇ, ਯਾਨੀ ਕਿ ਸਾਰੇ ਭੇਦ ਜੋ ਨੇ ਉਸ ਜੀਵਾਤਮਾ ਦੇ ਅੱਗੇ ਸਪਸ਼ਟ ਯਾਨੀ ਕਿ ਪ੍ਰਗਟ ਹੋ ਜਾਂਦੇ ਨੇ। ਔਰ ਜਿਸਲੇ ਦੁਬਾਰਾ ਉੱਤਰ ਕਰਕੇ ਉਹ ਇਸ ਚੋਲੇ ਦੇ ਵਿੱਚ ਵਾਪਸ ਆਉਂਦੀ ਹੈ, ਉਸੀ ਵੇਲੇ ਉਸਦੀ ਉਹ ਦੀਵਾਨੀ ਹਾਲਤ ਹੋ ਜਾਂਦੀ ਹੈ, ਯਾਨੀ ਕਿ ਉਹ ਸੱਚ ਨੂੰ ਦੇਖ ਲੈਂਦੀ ਹੈ ਕਿ ਹਰ ਜਗ੍ਹਾ ਹਰ ਕੋਨੇ ਦੇ ਵਿੱਚ ਇਹ ਕੀ ਹੈ। ਇਹ ਪਰਮਾਤਮਾ ਦਾ ਬਣਾਇਆ ਹੋਇਆ ਇੱਕ ਬਾਗ ਹੈ ਔਰ ਉਸ ਬਾਗ ਨੂੰ ਔਰ ਉਸੇ ਤਰੀਕੇ ਨਾਲ ਫਾਇਦਾ ਚੁੱਕਦੀ ਹੈ, ਖੁਸ਼ਬੋ ਲੈਂਦੀ ਹੈ, ਉਸਨੂੰ ਦੇਖ ਦੇਖ ਕੇ ਪ੍ਰਸੰਨ ਹੁੰਦੀ ਹੈ। ਪੇਖ ਪੇਖ ਨਾਨਕ ਵਿਗਸਾਈ ਦਾ ਇਹ ਭਾਗ ਹੈ ਕਿ ਗੁਰੂ ਨਾਨਕ ਸਾਹਿਬ ਉਸਨੂੰ ਦੇਖ ਦੇਖ ਕੇ ਪ੍ਰਸੰਨ ਨਹੀਂ ਹੋ ਰਹੇ। ਇਹ ਤੁੱਕਾ ਚੁੱਪਦਾ ਜੋ ਹੈ ਇਹ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਤਾਰਿਆ ਹੈ, ਔਰ ਉਹਨਾਂ ਨੂੰ ਕੋਈ ਸੁਪਨਾ ਨਹੀਂ ਸੀ ਆਇਆ ਕਿ ਗੁਰੂ ਨਾਨਕ ਸਾਹਿਬ ਇਹਨਾਂ ਤੁੱਕਾਂ ਨੂੰ ਇਸ ਕਰਕੇ ਉਚਾਰ ਰਹੇ ਸਨ ਕਿ ਜਗਤ ਨੂੰ ਦੇਖ ਦੇਖ ਕੇ ਪ੍ਰਸੰਨ ਹੋ ਰਹੇ ਨੇ। ਇਹ ਭਾਵ ਇਹਨਾਂ ਦਾ ਉਸ ਜੀਵਾਤਮਾ ਵਾਸਤੇ ਉਚਾਰਿਆ ਗਿਆ ਸੀ ਕਿ ਜਿਨ੍ਹਾਂ ਨੇ ਅੰਤਰ ਦੇ ਵਿੱਚ ਉਹ ਅਵਸਥਾ ਨੂੰ ਪ੍ਰਾਪਤ ਕਰਕੇ ਜਿਸ ਲਈ ਜਗਤ ਵਿੱਚ ਵਾਪਸ ਆਉਂਦੀਆਂ ਨੇ, ਤੇ ਉਹ ਜਗਤ ਉਹਨਾਂ ਨੂੰ ਉਸ ਪਰਮਾਤਮਾ ਦਾ ਬਾਗ ਸਰੂਪ ਨਜ਼ਰ ਆਉਂਦਾ ਹੈ। ਔਰ ਜਿਸ ਤਰ੍ਹਾਂ ਅਸੀਂ ਬਾਗ ਦੇ ਵਿੱਚ ਜਾਂਦੇ ਹਾਂ ਸੈਰ ਕਰਨ ਵਾਸਤੇ, ਫੁੱਲਾਂ ਨੂੰ ਦੇਖਦੇ ਹਾਂ, ਉਹਨਾਂ ਦੀ ਸੁੰਦਰਤਾ ਨੂੰ, ਉਹਨਾਂ ਦੀ ਖੁਸ਼ਬੂ ਨੂੰ ਲੈਂਦੇ ਹਾਂ, ਆਪਣੇ ਅੰਦਰ ਦੀ ਹਵਾ ਗੰਦੀ ਕੱਢ ਕੇ ਔਰ ਉਸ ਖੁਦ ਹਵਾ ਨੂੰ ਅੰਦਰ ਲੈ ਕਰਕੇ ਆਪਣੇ ਸਰੀਰ ਨੂੰ ਸਵਸਥ ਬਣਾਉਂਦੇ ਹਾਂ, ਉਸੇ ਤਰੀਕੇ ਦੇ ਨਾਲ ਉਹ ਜੀਵਾਤਮਾ ਜਿਹੜੀ ਉਸ ਪਰਮ ਪਦ ਨੂੰ ਪ੍ਰਾਪਤ ਕਰ ਚੁੱਕੀ ਹੁੰਦੀ ਹੈ ਨਾ, ਉਹ ਇਸ ਬਾਗ ਦੇ ਵਿਚ ਭ੍ਰਮਣ ਕਰਦੀ ਹੈ ਔਰ ਉਸਦਾ ਲਾਭ ਚੁੱਕਦੀ ਹੈ ਔਰ ਪੇਖ ਪੇਖ ਕੇ ਯਾਨੀ ਦੇਖ ਦੇਖ ਕਰਕੇ ਪ੍ਰਸੰਨ ਹੁੰਦੀ ਹੈ ਕਿਉਂ ਪ੍ਰਸੰਨ ਹੁੰਦੀ ਹੈ ਕਿਉਂਕਿ ਉਹਨੂੰ ਹਰ ਨਿਚਲਾ ਜਾਂ ਉਤਲੇ ਜਾਮੇ ਦੇ ਵਿਚ ਜੜ ਜਾਂ ਚੇਤਨ ਦੇ ਵਿਚ ਉਹ ਇੱਕ ਸਮਾਇਆ ਹੋਇਆ ਨਜ਼ਰ ਆਉਂਦਾ ਹੈ ਯਾਨੀ ਕਿ ਇਹ ਬੜਾ ਉੱਚਾ ਰੂਹਾਨੀ ਭਾਵ ਹੈ ਜਿਹੜੀ ਵਿਰਲੀ ਕਿਸੇ ਜੀਵਾਤਮਾ ਨੂੰ ਪ੍ਰਾਪਤ ਹੁੰਦਾ ਹੈ ਜਿਹੜੀ ਅੰਤਰ ਦੇ ਵਿਚ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਚੁੱਕੀ ਹੁੰਦੀ ਹੈ ਉਸ ਦੇ ਬਾਅਦ ਗੁਰੂ ਨਾਨਕ ਸਾਹਿਬ ਦੀ ਜਿਹੜੀ ਬਾਣੀ ਹੈ ਉਹਦੇ ਵਿਚ ਵੀ ਗੁਰੂ ਸਾਹਿਬਾਂ ਨੇ ਇਹਨਾਂ ਭਾਵਾਂ ਨੂੰ ਸਪਸ਼ਟ ਕੀਤਾ ਹੈ ਸਤਿਗੁਰ ਕੋ ਬਲ ਜਾਈਏ ਤਿਸ ਮਿਲੀਏ ਪਰਮ ਗਤ ਪਾਈਏ ਸਤਿਗੁਰ ਤੇ ਬਲਹਾਰ ਜਾਣਾ ਸਤਿਗੁਰ ਨੂੰ ਮਿਲਣਾ ਮਿਲਣਾ ਜੋ ਸ਼ਬਦ ਹੈ ਇਹ ਪ੍ਰੈਕਟੀਕਲ ਦੀ ਤਰਫ਼ ਇਸ਼ਾਰਾ ਹੈ ਅਸੀਂ ਸਤਿਗੁਰ ਦੇ ਕੋਲ ਚਲੇ ਗਏ ਉਹਨਾਂ ਦੇ ਉਪਦੇਸ਼ਾਂ ਨੂੰ ਸੁਣ ਲਿਆ ਇੱਕ ਕੰਨੋਂ ਸੁਣਿਆ ਔਰ ਇੱਕ ਕੰਨੋਂ ਕੱਢ ਦਿੱਤਾ ਉਸਦਾ ਕੋਈ ਵੀ ਲਾਭ ਨਹੀਂ ਜਿਹੜੇ ਦਰਸ਼ਨ ਦੇ ਜੋ ਸਾਨੂੰ ਲਾਭ ਮਿਲਣੇ ਨੇ ਉਹ ਤੇ ਇਤਨੇ ਨੇ ਕਿ ਅਸੀਂ ਉਹਦਾ ਬਿਆਨ ਨਹੀਂ ਕਰ ਸਕਦੇ ਪਰ ਉਹ ਸਾਰੇ ਇਤਨੇ ਜ਼ਿਆਦਾ ਹੋਣ ਦੇ ਬਾਵਜੂਦ ਵੀ ਸਾਡੇ ਕਰਮ ਇਤਨੇ ਭਿਆਨਕ ਔਰ ਇਤਨੇ ਘਨੇ ਇਕੱਠੇ ਕੀਤੇ ਹੋਏ ਨੇ ਅਰਬਾਂ ਖਰਬਾਂ ਹੀ ਕਿ ਕਈ ਕਰੋੜ ਉਹਨਾਂ ਦੇ ਵਿੱਚੋਂ ਕੱਢ ਵੀ ਦਿੱਤੇ ਜਾਣ ਸਾਧ ਸੰਗਤ ਜੀ ਤੇ ਅਸੀਂ ਇੱਕ ਪੌੜੀ ਵੀ ਨਹੀਂ ਚੜ ਸਕਦੇ ਇਹਨਾਂ ਭਾਵਾਂ ਨੂੰ ਸਮਝੋ ਸੱਤ ਦੇ ਵਿੱਚ ਕਮੀ ਨਹੀਂ ਹੈ ਨਾ ਸੰਘ ਦੇ ਵਿੱਚ ਕਮੀ ਹੈ ਕਮੀ ਹੈ ਤੇ ਮਨ ਦੇ ਹੁਕਮ ਦੇ ਵਿੱਚ ਇਸ ਜੀਵਾਤਮਾ ਨਾਲ ਪਲ ਪਲ ਰਮਣ ਕਰਨਾ ਜਦ ਤੱਕ ਇਸ ਦੇ ਵਿੱਚੋਂ ਨਹੀਂ ਨਿਕਲੇਗੀ ਤਦ ਤੱਕ ਉਹ ਸੱਚ ਨੂੰ ਹਾਸਲ ਨਹੀਂ ਕਰ ਸਕਦੀ ਉਹ ਪਰਮ ਗਤ ਕੀ ਹੈ ਪਰਮ ਪਦ ਦਾ ਹੀ ਜੋ ਦੂਸਰਾ ਭਾਵ ਹੈ ਪਰਮ ਗਤੀ ਇਹ ਅੰਦਰ ਦੀ ਤਰਫ ਇਸ਼ਾਰਾ ਕਰਦੇ ਨੇ ਕਿ ਉਹ ਜੀਵਾਤਮਾ ਬਲਹਾਰ ਜਾਂਦੀਆਂ ਨੇ ਕਿਹੜੀਆਂ ਜੀਵਾਤਮਾ ਬਲਹਾਰ ਜਾਂਦੀਆਂ ਨੇ ਅਸੀਂ ਕਿਸ ਤਰ੍ਹਾਂ ਬਲਹਾਰ ਜਾਂਦੇ ਹਾਂ ਸਤਿਗੁਰੂ ਬੜੇ ਸਪਸ਼ਟ ਉਪਦੇਸ਼ ਕਰ ਰਹੇ ਹਨ ਕਿ ਕੋਈ ਕੀ ਕਰਦਾ ਹੈ ਕਿਸੇ ਨੂੰ ਪਤਾ ਲੱਗਾ ਕਿ ਸਤਿਗੁਰੂ ਦਿੱਲੀ ਦੇ ਵਿੱਚ ਆ ਰਹੇ ਹਨ ਇਸ ਵਜੇ ਇੰਨੇ ਵਜੇ ਉਹਨਾਂ ਦੀ ਗੱਡੀ ਨੇ ਆਉਣਾ ਹੈ ਔਰ ਕੀ ਕਰਦੇ ਨੇ ਉਹ ਸੜਕਾਂ ਤੇ ਲੇਟ ਜਾਂਦੇ ਨੇ ਕਈ ਕੀ ਕਰਦੇ ਨੇ ਉਹਨਾਂ ਦੀ ਕਾਰਾਂ ਦੇ ਅੱਗੇ ਲੇਟਦੇ ਨੇ ਕਈ ਉਹਨਾਂ ਦੇ ਚੋਲੇ ਖਿੱਚਦੇ ਨੇ ਉਹਨਾਂ ਦੇ ਜੋ ਹੋਰ ਸੰਸਾਰਿਕ ਕੰਮ ਹਨ ਨਾ ਜਿਹੜੇ ਉਹ ਕਰਨ ਵਾਸਤੇ ਨਿਪਟਾਉਣ ਵਾਸਤੇ ਆਉਂਦੇ ਨੇ ਉਹਨਾਂ ਦੇ ਰਸਤਿਆਂ ਵਿੱਚ ਰੁਕਾਵਟ ਪਾਉਂਦੇ ਨੇ ਇਹ ਕੀ ਹੈ ਇਹ ਬਲਹਾਰ ਜਾ ਰਹੀ ਹੈ ਜੀਵਾਤਮਾ ਆ ਸੰਗਤ ਜੀ ਕਰਮਾਂ ਅਨੁਸਾਰ ਬੁੱਧੀ ਮਿਲੀ ਹੈ ਉਹਦੇ ਅਨੁਸਾਰ ਵਿਰਤੀ ਬਣੀ ਹੈ ਔਰ ਜੈਸੀ ਸੋਝੀ ਇਹਨਾਂ ਕਰਮਾਂ ਅਨੁਸਾਰ ਸਤਿਗੁਰਾਂ ਨੇ ਬਖਸ਼ੀ ਹੈ ਉਹਦੇ ਅਨੁਸਾਰ ਹੀ ਇਹ ਜੀਵਾਤਮਾ ਬਲਹਾਰ ਜਾ ਰਹੀ ਹੈ ਪਰ ਇਸ ਤੁਕ ਦੇ ਵਿੱਚ ਉਹ ਬਲਹਾਰ ਜਾਣਾ ਉਸ ਜੀਵਾਤਮਾ ਦੀ ਤਰਫ਼ ਨਹੀਂ ਹੈ ਇੱਥੇ ਉਸ ਜੀਵਾਤਮਾ ਦਾ ਬਲਹਾਰ ਜਾਣਾ ਗੁਰੂ ਸਾਹਿਬ ਉਪਦੇਸ਼ ਕਰ ਰਹੇ ਨੇ ਜਿਨ੍ਹਾਂ ਨੇ ਉਸ ਪਰਮ ਗਤ ਨੂੰ ਪ੍ਰਾਪਤ ਕੀਤਾ ਹੈ ਹੁਣ ਪਰਮ ਗਤੀ ਕਿਹੜੀ ਹੈ ਜਿਸ ਲਈ ਜੀਵਾਤਮਾ ਮਿਲੀਏ ਦਾ ਭਾਵ ਪ੍ਰੈਕਟੀਕਲ ਕੀ ਹੈ ਜਿਸ ਲਈ ਜੀਵਾਤਮਾ ਬਹੁਤ ਸਮੇਂ ਤੱਕ ਪੂਰਨ ਸਤਿਗੁਰਾਂ ਦਾ ਸੰਗ ਕਰਦੀ ਹੈ ਨਾ ਔਰ ਉਹਨਾਂ ਦੇ ਉਪਦੇਸ਼ਾਂ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਪ੍ਰੈਕਟੀਕਲ ਜਾਮਾ ਪਹਿਨਾ ਦਿੰਦੀ ਹੈ ਉਸ ਵੇਲੇ ਸਤਿਗੁਰੂ ਅੰਦਰ ਦੇ ਵਿੱਚ ਪ੍ਰਗਟ ਹੋ ਕਰਕੇ ਸ਼ਬਦ ਰੂਪ ਦੇ ਵਿੱਚ ਉਸ ਨੂੰ ਆਵਾਜ਼ ਸੁਣਾਉਂਦੇ ਨੇ ਉਹ ਸ਼ਬਦ ਸੁਣਾਉਂਦੇ ਨੇ ਉਹ ਨਾਮ ਸੁਣਾਉਂਦੇ ਨੇ ਜਿਸ ਦੇ ਅੰਦਰ ਪ੍ਰਕਾਸ਼ ਹੁੰਦਾ ਹੈ ਔਰ ਜਿਸ ਵੇਲੇ ਉਸ ਦੇ ਵਿੱਚ ਰਮਦੀ ਹੈ ਨਾ ਜੀਵਾਤਮਾ ਉਸ ਵੇਲੇ ਵੀ ਉਹ ਚੜ੍ਹਾਈ ਨਹੀਂ ਕਰ ਸਕਦੀ ਉਸ ਦੇ ਵਿੱਚ ਪ੍ਰੀਤ ਦੀ ਕਮੀ ਹੁੰਦੀ ਹੈ ਪਰ ਜੋ ਜੋ ਉਹਦੇ ਵਿੱਚ ਉਹ ਪ੍ਰੀਤ ਵਧਾਉਂਦੀ ਹੈ ਨਾ ਤੇ ਸਤਿਗੁਰੂ ਉਸ ਨੂੰ ਅੰਦਰ ਦੇ ਵਿੱਚ ਚੱਲਣਾ ਸਿਖਾਉਂਦੇ ਨੇ ਜਿਸ ਤਰ੍ਹਾਂ ਇੱਕ ਬੱਚਾ ਜੰਮਦਾ ਹੈ ਮਾਤਾ ਪਿਤਾ ਉਸਦਾ ਹੱਥ ਪਕੜ ਕੇ ਉਂਗਲੀ ਪਕੜ ਕੇ ਉਹਨੂੰ ਚੱਲਣਾ ਸਿਖਾਉਂਦੇ ਨੇ ਨਾ ਠੀਕ ਇਸੇ ਤਰੀਕੇ ਦੇ ਨਾਲ ਅੰਦਰ ਦਾ ਸਤਸੰਗ ਹੈ ਜਿਹੜਾ ਕਿ ਸੱਚਾ ਸਤਸੰਗ ਹੁੰਦਾ ਹੈ ਜਿਹਦੇ ਵਿੱਚ ਸਤਿਗੁਰੂ ਆਪ ਇਸ ਜੀਵਾਤਮਾ ਨੂੰ ਬਿਲਕੁਲ ਇੱਕ ਠੀਕ ਤਰੀਕੇ ਦੇ ਨਾਲ ਉਂਗਲੀ ਪਕੜ ਕੇ ਅੰਦਰ ਦੇ ਵਿੱਚ ਚੜ੍ਹਾਈ ਕਰਨੀ ਸਿਖਾਉਂਦੇ ਨੇ ਔਰ ਜਿਸ ਲਈ ਉਹ ਬੱਚਾ ਚੱਲਦਾ ਹੋਇਆ ਜਵਾਨ ਹੋ ਜਾਂਦਾ ਹੈ ਨਾ ਉਹ ਜੀਵਾਤਮਾ ਚੱਲਣ ਲੱਗ ਜਾਂਦੀ ਹੈ ਉਹ ਪਰਮ ਗਤ ਨੂੰ ਪ੍ਰਾਪਤ ਕਰਦੀ ਹੈ ਉਸ ਪਰਮ ਗਤੀ ਨੂੰ ਪ੍ਰਾਪਤ ਕਰਨ ਦੇ ਬਾਅਦ ਹੀ ਜੀਵਾਤਮਾ ਸੱਚਖੰਡ ਪਹੁੰਚ ਸਕਦੀ ਹੈ ਉਹ ਸੱਚਖੰਡ ਉਸ ਸਤਪੁਰਸ਼ ਦੀ ਗੋਦ ਵਿੱਚ ਪਹੁੰਚ ਕਰਕੇ ਉਸ ਨੂੰ ਉਹ ਪਰਮ ਪਦ ਦੀ ਪ੍ਰਾਪਤੀ ਹੁੰਦੀ ਹੈ ਯਾਨੀ ਪਰਮ ਪਦ ਤਾਂ ਹੀ ਪ੍ਰਾਪਤ ਹੁੰਦਾ ਹੈ ਜਦੋਂ ਜੀਵਾਤਮਾ ਅੰਤਰ ਦੇ ਵਿੱਚ ਪਰਮ ਗਤ ਨੂੰ ਪ੍ਰਾਪਤ ਕਰ ਲੈਂਦੀ ਹੈ ਔਰ ਪਰਮ ਗਤ ਦੀ ਪ੍ਰਾਪਤੀ ਸਿਰਫ ਔਰ ਸਿਰਫ ਸਤਿਗੁਰ ਦਾ ਮਿਲਨ ਯਾਨੀ ਕਿ ਉਸਦੇ ਉਪਦੇਸ਼ਾਂ ਅਨੁਸਾਰ ਪ੍ਰੈਕਟੀਕਲ ਰੂਪ ਦੇ ਵਿੱਚ ਯਾਨੀ ਕਿ ਇੱਕ ਕਾਲੇ ਭਾਂਡੇ ਨੂੰ ਅਗਰ ਅਸੀਂ ਉਂਗਲ ਨਾ ਲਗਾਈਏ ਤੇ ਉਂਗਲ ਕਾਲੀ ਨਹੀਂ ਹੋ ਸਕਦੀ ਉਸੇ ਤਰੀਕੇ ਦੇ ਨਾਲ ਅਗਰ ਸਤਿਗੁਰ ਦੇ ਸੰਗ ਦੇ ਵਿੱਚ ਉਹਨਾਂ ਦੇ ਉਪਦੇਸ਼ਾਂ ਦੇ ਉੱਪਰ ਅਸੀਂ ਅੱਜ ਤੱਕ ਅਗਰ ਅਮਲ ਨਹੀਂ ਕੀਤਾ ਨਾ ਤੇ ਯਾਦ ਰੱਖਣਾ ਅੱਜ ਤੱਕ ਅਸੀਂ ਬਾਹਰ ਦਾ ਸਤਸੰਗ ਨਹੀਂ ਕੀਤਾ ਤੇ ਅਗਰ ਬਾਹਰ ਦਾ ਸਤਸੰਗ ਪੂਰਾ ਨਹੀਂ ਹੋਇਆ ਤੇ ਅੰਦਰ ਦਾ ਕਦੋਂ ਔਰ ਕਿਹੜੇ ਯੁੱਗ ਦੇ ਵਿੱਚ ਅਸੀਂ ਸ਼ੁਰੂ ਕਰਾਂਗੇ ਪੂਰੇ ਹੋਣ ਦੇ ਵਿੱਚ ਜਿਹੜਾ ਟਾਈਮ ਲੱਗਣਾ ਹੈ ਉਹ ਤੇ ਸਤਿਗੁਰੂ ਅੰਦਰ ਦੀ ਕਲਾਸ ਲੈਂਦੇ ਨੇ ਉੱਥੇ ਜਾ ਕਰਕੇ ਹੀ ਸਪਸ਼ਟ ਹੋਏਗਾ ਕਿ ਕਿਤਨਾ ਪਿਆਰ ਸਾਨੂੰ ਆਪਣੇ ਸਤਿਗੁਰ ਨਾਲ ਹੈ ਕਿਤਨਾ ਪਿਆਰ ਉਸ ਸਤਪੁਰਸ਼ ਦੀ ਉਸ ਆਵਾਜ਼ ਦੇ ਨਾਲ ਹੈ ਕਿਤਨਾ ਪਿਆਰ ਉਸ ਪ੍ਰਕਾਸ਼ ਦੇ ਨਾਲ ਹੈ ਕਿ ਅਸੀਂ ਉਸ ਦੇ ਵਿੱਚ ਲੀਨ ਹੋ ਕਰਕੇ ਉਸ ਸੱਚ ਨੂੰ ਪ੍ਰਾਪਤ ਕਰ ਸਕਦੇ ਹਾਂ ਸੋ ਇਸ ਛੋਟੀ ਜਿਹੀ ਤੁਕ ਦੇ ਵਿੱਚ ਇਤਨੇ ਗਹਿਰੇ ਪਾਪ ਛੁਪੇ ਨੇ ਤੇ ਉਹੀ ਜੀਵਾਤਮਾ ਬਲਹਾਰ ਜਾਂਦੀ ਹੈ। ਕਿਸ ਤਰ੍ਹਾਂ ਬਲਹਾਰ ਜਾਂਦੀ ਹੈ ਕਿ ਜਿਸ ਲਈ ਉਸ ਦੁਬਾਰਾ ਚੋਲੇ ਦੇ ਵਿੱਚ ਵਾਪਸ ਆਉਂਦੀ ਹੈ ਨਾ, ਉਸ ਲਈ ਇਸ ਜਗਤ ਦੇ ਵਿੱਚ ਹਰ ਪਲ ਹਰ ਘੜੀ ਆਪਣੇ ਸਾਰੇ ਕੰਮ ਕਰਦੀ ਹੈ। ਸਤਿਗੁਰੂ ਕਦੀ ਵੀ ਉਪਦੇਸ਼ ਨਹੀਂ ਕਰਦੇ ਕਿ ਆਪਣੀ ਜਿੰਮੇਦਾਰੀਆਂ ਤੋਂ ਦੂਰ ਨੱਠੋ। ਅਸੀਂ ਉਹ ਸਾਰੇ ਕੰਮ ਕਰਨੇ ਨੇ, ਪਰ ਕਿਸ ਤਰੀਕੇ ਦੇ ਨਾਲ ਕਰਨੇ ਨੇ? ਆਪਣੇ ਇਸ ਖਿਆਲ ਜੋ ਆਤਮਾ ਦੀ ਤਾਕਤ ਹੈ ਨਾ, ਉਸ ਨੂੰ ਆਪਣੇ ਸਤਿਗੁਰ ਦੇ ਬਚਨਾਂ ਸ਼ਬਦ ਰੂਪ ਦੇ ਵਿੱਚ ਲਗਾਉਣਾ ਹੈ, ਉਸ ਪ੍ਰਕਾਸ਼ ਦੇ ਵਿੱਚ ਲਗਾਉਣਾ ਹੈ ਜੋ ਦਿਨ ਰਾਤ ਅੰਦਰ ਸਾਨੂੰ ਤੁਨਕਾਰੇ ਦੇ ਰਿਹਾ ਹੈ, ਲੈਣ ਵਾਸਤੇ ਆਇਆ ਹੈ, ਪਰ ਸਾਨੂੰ ਅੱਜ ਤੱਕ ਉਹਦੀ ਆਵਾਜ਼ ਸੁਣਾਈ ਨਹੀਂ ਦਿੱਤੀ। ਅਸੀਂ ਕੰਨ ਦੇ ਵਿੱਚ ਅੰਗੂਠਾ ਦਿੰਦੇ ਹਾਂ, ਅੰਗੂਠਾ ਦੇਣਾ ਹੈ ਜਗਤ ਦੀ ਤਰਫੋਂ। ਜਦ ਤੱਕ ਜਗਤ ਦੀਆਂ ਆਵਾਜ਼ਾਂ ਸਾਡੇ ਅੰਦਰ ਬੰਦ ਨਹੀਂ ਹੋਣਗੀਆਂ, ਬੱਚੇ ਦੀਆਂ ਕਿਲਕਾਰੀਆਂ ਬੰਦ ਨਹੀਂ ਹੋਣਗੀਆਂ, ਮਮਤਾ ਦਾ ਮੋਹ ਜੋ ਹੈ ਉਸਦੀ ਤਰਫ ਅੰਗੂਠਾ ਨਹੀਂ ਦਵਾਂਗੇ, ਇਹ ਜਗਤ ਦੀ ਪ੍ਰੀਤ ਦੀ ਤਰਫ ਅੰਗੂਠਾ ਨਹੀਂ ਦਵਾਂਗੇ, ਤਦ ਤੱਕ ਅੰਦਰ ਦੀ ਉਸ ਪਰਮਾਤਮਾ ਦੀ ਉਹ ਕਸ਼ਿਸ਼, ਉਹ ਆਵਾਜ਼, ਉਹ ਪ੍ਰਕਾਸ਼ ਸਾਨੂੰ ਚਾਹ ਕਰਕੇ ਵੀ ਨਹੀਂ ਪ੍ਰਾਪਤ ਹੋ ਸਕਦਾ। ਅਗਰ ਅਸੀਂ ਸੱਚਮੁੱਚ ਚਾਹੁੰਦੇ ਹਾਂ ਤਾਂ ਸਾਨੂੰ ਬਾਹਰੋਂ ਨਿਕਲਣਾ ਪਏਗਾ, ਪ੍ਰੈਕਟੀਕਲ ਰੂਪ ਦੇ ਵਿੱਚ ਮਿਲਣਾ ਪਏਗਾ, ਪ੍ਰੈਕਟੀਕਲ ਰੂਪ ਦੇ ਵਿੱਚ ਸਤਿਗੁਰ ਦੇ ਉਹਨਾਂ ਬਚਨਾਂ ਦੇ ਉੱਪਰ। ਉਹ ਤਾਂ ਹੀ ਜਾ ਕਰਕੇ ਉਹ ਜੀਵਾਤਮਾ ਅੰਦਰ ਦੇ ਉਸ ਮੁਕਾਮ ਨੂੰ ਪ੍ਰਾਪਤ ਕਰਕੇ ਦਿਨ ਰਾਤ ਹਰ ਪਲ ਹਰ ਘੜੀ ਬਲਹਾਰ ਜਾਂਦੀ ਹੈ ਆਪਣੇ ਸਤਿਗੁਰ ਦੇ ਉੱਪਰ। ਕਿਉਂ? ਕਿਉਂਕਿ ਉਸੀ ਦੀ ਵਜ੍ਹਾ ਦੇ ਨਾਲ ਉਸਨੇ ਬਾਹਰ ਔਰ ਅੰਦਰ ਉਸ ਸੱਚ ਔਰ ਉਸ ਇੱਕ ਨੂੰ ਪ੍ਰਾਪਤ ਕੀਤਾ ਹੈ। ਅੱਗੇ ਹੋਰ ਸਪਸ਼ਟ ਕਰਦੇ ਨੇ, ਸੁਰ ਨਰ ਮੁਨ ਜਨ ਲੋਚਦੇ, ਸੋ ਸਤਿਗੁਰ ਦੀਆ ਬੁਝਾਏ ਜਿਉ। ਸੋ ਸ਼ਬਦ ਕਿਉਂ ਲਗਾਇਆ ਹੈ? ਕਿ ਸਤਪੁਰਸ਼ ਨੂੰ ਤਰਸ ਆ ਗਿਆ, ਸੋ ਇਸ ਕਰਕੇ ਲਗਾਇਆ ਕਿ ਸਤਿਗੁਰ ਨੂੰ ਇਸੀ ਕਰਕੇ ਭੇਜਿਆ ਗਿਆ ਕਿ ਸਤਪੁਰਸ਼ ਨੇ ਤਰਸ ਖਾਧਾ ਹੈ। ਕਿੰਨਾ ਉੱਪਰ ਤਰਸ ਖਾਧਾ ਹੈ? ਅਸੀਂ ਨਜ਼ਰ ਮਾਰ ਕਰਕੇ ਦੇਖੀਏ, ਕਿਆ ਦੇਵਤੇ, ਕਿਆ ਰਾਖਸ਼, ਕਿਆ ਮਨੁੱਖ, ਕਿਆ ਮਨੁੱਖਾਂ ਦੇ ਵਿੱਚ ਉੱਤਮ ਜੂਨ ਨਹੀਂ ਹੈ? ਕਿਤਨਿਆਂ ਨੇ ਰਿਧੀਆਂ ਸਿੱਧੀਆਂ ਹਾਸਲ ਕੀਤੀਆਂ ਕਈ ਤਰੀਕੇ ਦੇ ਕਰਮ ਕਾਂਡ ਕਰਕੇ, ਔਰ ਕਿਤਨੇ ਹੀ ਨੇ ਜਿਹੜੇ ਕਿ ਰਾਖਸ਼ ਨੇ ਔਰ ਉਹਨਾਂ ਨੇ ਕਈ ਤਰੀਕੇ ਦੇ ਤਪ ਕਰਕੇ, ਹੁਣ ਰਾਵਣ ਨੂੰ ਅਸੀਂ ਰਾਖਸ਼ ਹੀ ਤੇ ਕਹਿੰਦੇ ਹਾਂ, ਕਿਤਨਾ ਤਪ ਉਸਨੇ ਕੀਤਾ, ਕਿਤਨੀ ਵਾਰੀ ਆਪਣਾ ਸਿਰ ਕੱਟ ਕੇ ਆਪਣੇ ਗੁਰੂ ਨੂੰ ਦਿੱਤਾ, ਤਦ ਜਾ ਕਰਕੇ ਉਸ ਨੂੰ ਇਹ ਸਮਰੱਥਾ ਹਾਸਲ ਹੋਈ। ਯਾਨੀ ਕਿ ਇਤਨਾ ਸਭ ਕਰਨ ਦੇ ਬਾਅਦ ਵੀ ਉਸ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ, ਜਦੋਂ ਕਿ ਤੁਲਸੀਦਾਸ ਜੀ ਨੇ ਬਾਣੀ ਦੇ ਵਿੱਚ ਸਪਸ਼ਟ ਕੀਤਾ ਹੈ, ਜਪੈ ਜਾਏ ਸ਼ੰਕਰ ਸਤਨਾਮਾ। ਜਦੋਂ ਅਸੀਂ ਸ਼ੰਕਰ ਦੇ ਬਰਾਬਰ ਹੋ ਕਰਕੇ, ਯਾਨੀ ਕਿ ਸ਼ੰਕਰ ਦੀ ਪੂਜਾ ਕਰਕੇ ਉਸ ਭਗਵਾਨ ਦੇ ਕੋਲ ਪਹੁੰਚਦੇ ਹਾਂ, ਉਸੀ ਦਾ ਰੂਪ ਹੋ ਜਾਂਦੇ ਹਾਂ, ਤੇ ਅਸੀਂ ਜਾ ਕਰਕੇ ਕੀ ਦੇਖਦੇ ਹਾਂ ਕਿ ਸ਼ੰਕਰ ਜੀ ਵੀ ਆਪਣੀ ਅੱਖ ਬੰਦ ਕੀਤੇ ਔਰ ਧੁਨੀ ਰਮਾਏ ਬੈਠੇ ਨੇ, ਔਰ ਉਸ ਇੱਕ ਨੂੰ ਪ੍ਰਾਪਤ ਕਰਨ ਵਾਸਤੇ ਉਸੀ ਨੂੰ ਜਪ ਰਹੇ ਨੇ, ਸਤਨਾਮ ਨੂੰ ਜਪ ਰਹੇ ਨੇ। ਸਤਨਾਮ ਸ਼ਬਦ ਕਿਸੇ ਸਿੱਖਿਜ਼ਮ ਜਾਂ ਕਿਸੇ ਧਰਮ ਨਾਲ ਸੰਬੰਧ ਨਹੀਂ ਰੱਖਦਾ, ਸਤ ਦਾ ਭਾਵ ਹੈ ਸੱਚ, ਯਾਨੀ ਕਿ ਸੱਚ ਨੇ ਰਹਿਣਾ ਹੈ, ਬਾਕੀ ਸਭ ਨੇ ਖਤਮ ਹੋ ਜਾਣਾ ਹੈ। ਤੇ ਕਿਸੇ ਨੇ ਪੁੱਛਿਆ ਕਿ ਉਸਦਾ ਕੀ ਨਾਂ ਹੈ ਜਿਸ ਨੂੰ ਤੁਸੀਂ ਸੱਤ ਕਹਿੰਦੇ ਹੋ, ਤੇ ਸੰਤਾਂ ਨੇ ਉਪਦੇਸ਼ ਕਰਤਾ ਕਿ ਉਸਦਾ ਨਾਮ ਸਤਨਾਮ ਹੈ। ਤੋ ਸਤਨਾਮ ਦਾ ਸਿਰਫ ਇਤਨਾ ਹੀ ਭਾਵ ਹੈ ਕਿ ਸਤਪੁਰਸ਼ ਨੂੰ ਅਸੀਂ ਸਤਨਾਮ ਕਹਿ ਕਰਕੇ ਪੁਕਾਰਦੇ ਹਾਂ, ਕਿਸੇ ਧਰਮ ਦੇ ਨਾਲ ਇਸਦਾ ਕੋਈ ਸੰਬੰਧ ਨਹੀਂ ਹੈ। ਤੋ ਸ਼ੰਕਰ ਜੀ ਜਦੋਂ ਉਸ ਧੁੰਨ ਦੇ ਵਿੱਚ ਬੈਠੇ ਨੇ, ਤੇ ਵਿਚਾਰ ਕਰਕੇ ਦੇਖ ਲਓ ਕਿ ਅਸੀਂ ਕਿਸ ਨੂੰ ਪ੍ਰਾਪਤ ਕਰਨਾ ਹੈ, ਕਿਸ ਦੀ ਪੂਜਾ ਕਰਨੀ ਹੈ, ਕਿੱਥੇ ਜਾ ਕਰਕੇ ਅਸੀਂ ਉਸ ਅਟਲ ਜਾਂ ਨਿਸ਼ਚਿਤ ਚੀਜ਼ ਨੂੰ ਪ੍ਰਾਪਤ ਕਰਕੇ ਸਦਾ ਲਈ ਆਵਾਗਮਨ ਤੋਂ ਮੁਕਤ ਹੋ ਸਕਦੇ ਹਾਂ। ਤੇ ਜਦੋਂ ਉਹਨਾਂ ਨੂੰ ਹਜ਼ਾਰਾਂ ਸਾਲ ਤਪ ਕਰਕੇ ਉਸ ਵਸਤੂ ਦੀ ਪ੍ਰਾਪਤੀ ਨਹੀਂ ਹੋਈ, ਉਸ ਵੇਲੇ ਸਤਪੁਰਸ਼ ਨੇ ਤਰਸ ਖਾਧਾ ਇਹਨਾਂ ਜੀਵਾਤਮਾ ਦੇ ਉੱਪਰ, ਸੋ ਉਹਨਾਂ ਨੇ ਸਤਿਗੁਰੂ ਨੂੰ ਅਵਤਾਰ ਦੇ ਕਰਕੇ, ਸਾਰੀ ਸਮਰੱਥਾ ਦੇ ਕਰਕੇ ਇਸ ਸ੍ਰਿਸ਼ਟੀ ਨੂੰ ਸ਼ੀਤਲਤਾ ਪ੍ਰਦਾਨ ਕਰਨ ਵਾਸਤੇ ਇਸ ਜਗਤ ਵਿੱਚ ਭੇਜਿਆ। ਉਹਦੇ ਨਾਲ ਹੀ ਸਤਿਗੁਰੂ ਸਪਸ਼ਟ ਕਰਦੇ ਨੇ, ਇਸ ਜਗਤ ਵਿੱਚ ਬਹੁਤ ਸਾਰੇ ਯੋਗੀਸ਼ਵਰ ਨੇ, ਬਹੁਤ ਸਾਰੇ ਧਰਮਾਤਮਾ ਨੇ, ਬਹੁਤ ਸਾਰੇ ਐਸੇ ਨੇ ਭਲੇ ਮਨੁੱਖ ਔਰ ਸੰਸਥਾ ਨੇ, ਬਹੁਤ ਸਾਰੇ ਡਾਕਟਰ ਔਰ ਵੈਦ ਨੇ। ਉਹਨਾਂ ਦਾ ਕੰਮ ਕੀ ਹੈ? ਕਿ ਜੋ ਵੀ ਜੀਵਾਤਮਾ ਤੜਫ ਰਹੀ ਹੈ, ਉਸ ਨੂੰ ਕੋਈ ਦੁੱਖ ਹੈ, ਕੋਈ ਰੋਗ ਹੈ, ਉਸ ਦਾ ਇਲਾਜ ਕਰਨਾ, ਉਸ ਦਾ ਰਸਤਾ ਦੱਸਣਾ। ਪਰ ਸਤਸੰਗ ਦੇ ਵਿੱਚ ਜਦੋਂ ਸਤਿਗੁਰੂ ਆਉਂਦੇ ਨੇ, ਉਹ ਇੱਕ ਐਸੇ ਵੈਦ ਨੇ ਕਿ ਉਹ ਸਿਰਫ ਸਤਸੰਗ ਜੀ ਇਲਾਜ ਨਹੀਂ ਕਰਦੇ, ਉਹ ਦੁੱਖ ਨੂੰ ਹੀ ਲੈ ਲੈਂਦੇ ਨੇ, ਆਪਣੇ ਉੱਪਰ ਲੈ ਲੈਂਦੇ ਨੇ। ਗੁਰੂ ਹਰਕ੍ਰਿਸ਼ਨ ਮਹਾਰਾਜ ਦੀ ਤਰਫ ਦੇਖੋ, ਉਹਨਾਂ ਨੇ ਚੋਲਾ ਕਿਉਂ ਛੱਡਿਆ? 5 ਸਾਲ ਦੀ ਅਵਸਥਾ ਚ ਬੈਠੇ ਸਨ, 2 ਸਾਲ ਹੀ ਨਹੀਂ ਸੀ ਹੋਏ ਕਿ ਉਹਨਾਂ ਨੇ ਇਸ ਦਿੱਲੀ ਦੇ ਵਿੱਚ ਜੋ ਉਸਲੇ ਮਹਾਮਾਰੀ ਦੇ ਰੂਪ ਵਿੱਚ ਹੈਜਾ ਫੈਲਿਆ ਹੋਇਆ ਸੀ, ਉਹ ਸਾਰੀ ਫਰਿਆਦਾਂ ਜਿਹੜੀਆਂ ਨੇ ਆਪਣੇ ਜਿਸਮ ਦੇ ਉੱਪਰ ਲੈ ਲਈਆਂ ਔਰ ਆਪਣਾ ਚੋਲਾ ਛੱਡ ਦਿੱਤਾ। ਕਿਆ ਉਹਨਾਂ ਦੇ ਕੋਈ ਆਪਣੇ ਕਰਮ ਸਨ? ਕਿਆ ਸਤਿਗੁਰੂ ਕਰਮਾਂ ਦੇ ਵਿੱਚ ਹੁੰਦੇ ਨੇ? ਅਗਰ ਸਤਿਗੁਰੂ ਕਰਮਾਂ ਦੇ ਅਧੀਨ ਹੈ ਤੇ ਇਸ ਜਗਤ ਦੇ ਵਿਚ ਕੋਈ ਵੀ ਐਸਾ ਨਹੀਂ ਹੈ ਜੋ ਇਸ ਕਰਮਾਂ ਤੋਂ ਬਾਹਰ ਨਿਕਲ ਸਕੇ। ਸੋ ਇਹ ਵਿਚਾਰ ਕਰਨ ਦਾ ਮਜਬੂਰ ਹੈ ਕਿ ਜਦ ਤੱਕ ਅਸੀਂ ਉਸ ਸੱਤ ਨੂੰ ਪ੍ਰਾਪਤ ਨਹੀਂ ਕਰ ਲੈਂਦੇ ਸਾਡਾ ਉਧਾਰ ਨਹੀਂ ਹੋ ਸਕਦਾ। ਔਰ ਉਸ ਦਾ ਜ਼ਰੀਆ ਸਿਰਫ ਇੱਕੋ ਹੀ ਹੈ, ਸੱਤ ਦਾ ਸੰਗ। ਔਰ ਸਤਸੰਗ ਦੇ ਵਿਚ ਸਿਰਫ ਜਾਣਾ ਹੀ ਨਹੀਂ ਬਲਕਿ ਪ੍ਰੈਕਟੀਕਲ ਤੌਰ ਤੇ ਉਸ ਨੂੰ ਅਮਲੀ ਜਾਮਾ ਵੀ ਪਹਿਨਾਉਣਾ ਹੈ। ਸੋ ਸਤਿਪੁਰਸ਼ ਜੋ ਮਿਹਰ ਕਰਦੇ ਨੇ, ਸਮਰੱਥਾ ਬਖਸ਼ਦੇ ਨੇ, ਉਸ ਦਾ ਇਹ ਭਾਵ ਹੈ ਇਸ ਤੁਕ ਦੇ ਵਿਚ ਕਿ ਸਤਿਗੁਰਾਂ ਨੂੰ ਭੇਜਦੇ ਨੇ ਸਾਰੀ ਸਮਰੱਥਾ ਦੇ ਕਰਕੇ ਕਿ ਉਹਨਾਂ ਤਰਫ ਦੀ ਜੀਵਾਤਮਾ ਨੂੰ ਤੁਸੀਂ ਵਾਪਸ ਲੈ ਕਰਕੇ ਆਓ। ਸਤਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਖਾਣੀਏ, ਏਕੋ ਨਾਮ ਹੁਕਮ ਹੈ ਨਾਨਕ, ਸਤਿਗੁਰ ਦੀਆਂ ਵਿਛਾਏ ਜੀਓ। ਇਹ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕੀਤਾ ਹੈ ਕਿ ਸਤਸੰਗ ਕੀ ਹੈ। ਸਤਸੰਗ ਉਹ ਹੈ ਜਿੱਥੇ ਸਤਿਗੁਰ ਜਦੋਂ ਪ੍ਰਗਟ ਹੁੰਦੇ ਨੇ ਉੱਥੇ ਉਹ ਨਾਮ, ਯਾਨੀ ਕਿ ਉਹ ਨਾਮ ਕੀ ਹੈ, ਉਹ ਸ਼ਬਦ ਕੀ ਹੈ, ਉਹ ਕੀਰਤਨ ਕੀ ਹੈ, ਉਹ ਇੱਕ ਆਵਾਜ਼ ਹੈ, ਮਿੱਠੀ ਆਵਾਜ਼, ਪ੍ਰਕਾਸ਼, ਉਸਦੇ ਗੁਣ ਗਾਉਂਦੇ ਨੇ, ਉਸ ਨੂੰ ਮਿਲਣ ਦਾ ਰਸਤਾ ਦੱਸਦੇ ਨੇ, ਉਹਦੀ ਵਿਧੀ ਦੱਸਦੇ ਨੇ। ਹੁਣ ਉਸਦਾ ਇਹ ਭਾਵ ਨਹੀਂ ਹੈ ਕਿ ਉਹ ਸਿਰਫ ਉਸ ਆਵਾਜ਼ ਦੀ ਗੱਲ ਕਰਦੇ ਨੇ। ਉਹ ਜਦ ਇਸ ਜਗਤ ਵਿਚ ਆਉਂਦੇ ਨੇ ਤੇ ਮਨ ਨੇ ਸਾਨੂੰ ਇਸ ਜਗਤ ਨੂੰ ਬੰਧਣ ਲਈ ਕਈ ਤਰੀਕੇ ਦੇ ਭਰਮ ਫੈਲਾਏ ਨੇ। ਉਹ ਆਪਣੇ ਸੰਗ ਦੇ ਵਿਚ ਬਹੁਤ ਸਾਰੇ ਭਰਮ ਜਿਹੜੇ ਵੀ ਇਸ ਮਨ ਨੇ ਇਸ ਜੀਵਾਤਮਾ ਨੂੰ ਭਰਮਾ ਕਰਕੇ ਰੱਖੇ ਨੇ ਇੱਥੇ ਬੰਧਣ ਵਾਸਤੇ, ਉਹਨਾਂ ਸਾਰੇ ਭਰਮਾਂ ਤੋਂ ਦੂਰ ਕਰਦੇ ਨੇ। ਯਾਨੀ ਕਿ ਸਪਸ਼ਟ ਹੈ ਕਿ ਉੱਥੇ ਸਿਰਫ ਨਾਮ ਯਾਨੀ ਕਿ ਪਰਮਾਤਮਾ ਦੀ ਆਵਾਜ਼ ਦੇ ਮੁਤਲਕ ਹੀ ਉਪਦੇਸ਼ ਨਹੀਂ ਹੁੰਦਾ, ਉਸ ਦੇ ਨਾਲ ਹੀ ਸਾਰੇ ਭਰਮ ਵੀ ਦੂਰ ਕੀਤੇ ਜਾਂਦੇ ਨੇ। ਜਦ ਤੱਕ ਇਹ ਜੀਵਾਤਮਾ ਨੂੰ ਇਹਨਾਂ ਭਰਮਾਂ ਚੋਂ ਨਹੀਂ ਕੱਢਿਆ ਜਾਏਗਾ ਤਦ ਤੱਕ ਇਹ ਜੀਵਾਤਮਾ ਚਾਹ ਕਰਕੇ ਵੀ ਸਤਿਗੁਰ ਦੇ ਉਪਦੇਸ਼ ਉੱਪਰ ਅਮਲ ਨਹੀਂ ਕਰ ਸਕਦੀ। ਕਿਉਂ? ਕਿਉਂਕਿ ਬਾਹਰੀ ਰੂਪ ਤੇ ਉਹਨਾਂ ਦਾ ਦੇਹ ਹੈ ਔਰ ਦੇਹ ਹੀ ਇਸਨੇ ਵੀ ਹਾਸਲ ਕੀਤੀ ਹੋਈ ਹੈ, ਫਿਰ ਇੱਕ ਦੇਹ ਦੇ ਹੁਕਮ ਵਿੱਚ ਕਿਉਂ ਆਵੇ? ਇਹ ਮਨ ਦਾ ਬਹੁਤ ਵੱਡਾ ਭਰਮ ਫੈਲਾਇਆ ਹੋਇਆ। ਪਰ ਜੋ ਅੰਦਰ ਦੀ ਸਮਰੱਥਾ ਹੈ ਉਸ ਨੂੰ ਕੋਈ ਵਿਰਲਾ ਹੀ ਜਾਣ ਸਕਦਾ ਹੈ। ਜਿਸ ਤਰ੍ਹਾਂ ਅਸੀਂ ਹਿਸਾਬ ਦੇ ਮਜ਼ਮੂਨ ਦੇ ਵਿੱਚ ਕੋਈ ਸਮੱਸਿਆ ਨੂੰ ਹੱਲ ਕਰਨੀ ਚਾਹੁੰਦੇ ਹਾਂ ਤੇ ਅਸੀਂ ਕੁਛ ਨਤੀਜੇ ਪਹਿਲੇ ਹੀ ਅਨੁਮਾਨ ਲਗਾ ਲੈਂਦੇ ਹਾਂ, ਯਾਨੀ ਕਿ ਐਕਸ ਔਰ ਵਾਈ ਦਾ ਕੀ ਅਨੁਮਾਨ ਹੈ ਉਹ ਪਹਿਲੇ ਹੀ ਮੌਖਿਕ ਰੂਪ ਦੇ ਵਿੱਚ ਉਹਦੇ ਵਿੱਚ ਤਕਸੀਮ ਕਰਦੇ ਹਾਂ। ਉਸ ਦੇ ਬਾਅਦ ਹੀ ਜੋ ਨਤੀਜਾ ਨਿਕਲਦਾ ਹੈ ਉਹ ਸੱਚਾ ਹੁੰਦਾ। ਯਾਨੀ ਕਿ ਮੌਖਿਕ ਰੂਪ ਦੇ ਵਿੱਚ ਸਾਨੂੰ ਪਹਿਲੇ ਯਕੀਨ ਕਰਨਾ ਪੈਂਦਾ।